ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਮ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰ ਮੁਖ ਤਲਾ ਪੈਰ ਉਪਰੇ ਵਸੰਦ ਫੁਲ ਥੜਾ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ ਉਦਰ ਹੈ ਜਿਸ ਦਾ ਨਾਏ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਜਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ ਹਰ ਸਿਮਰਤ ਤੂੰ ਨਾ ਜਲਹੇ ਮਨ ਤਨ ਉਰ ਧਾਰ ਬਿਖਮ ਥਾ ਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸਹਿ ਜਨਮ ਹਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀ ਜਾਸਹਿ ਜਨਮ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਹਜ਼ੂਰ ਵਿਖੇ ਹਾਜ਼ਰ ਹੋ ਕੇ ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਇੰਟਰਨੈਟ ਜਾਂ ਟੈਲੀਵਿਜ਼ਨ ਰਾਹੀਂ ਗੁਰਮਤਿ ਵਿਚਾਰਾ ਸਰਵਨ ਕਰਨ ਜਾ ਰਿਹਾ ਹੈ ਸਤਿਕਾਰਯੋਗ ਸਤਸੰਗਯੋਗ। ਅੱਜ ਅੰਮ੍ਰਿਤ ਵੇਲੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਜੋ ਅੱਜ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਰੂਪ ਵਿੱਚ ਆਏ। ਜਤ ਸ੍ਰੀ ਕੀ ਵਾਰ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 706 ਤੇ ਸੁਸ਼ੋਭਿਤ ਨੇ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਆਓ ਇਕਾਗਰਚਿਤ ਹੋਈਏ, ਪਿਆਰ ਸਹਿਤ ਗੱਜ ਗੱਜ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਮਨ ਮਨੁੱਖ ਇਸ ਜਗਤ ਵਿੱਚ ਹੈ ਤੇ ਕੁਦਰਤੀ ਗੱਲ ਹੈ ਮਨੁੱਖ ਦੀਆਂ ਕੁਝ ਮੁੱਢਲੀਆਂ ਲੋੜਾਂ ਨੇ। ਸਿਆਣੇ ਆਖਦੇ ਨੇ ਮਨੁੱਖੀ ਲੋੜਾਂ ਨੂੰ ਬੇਸਿਕਲੀ ਤਿੰਨ ਰੂਪ ਵਿੱਚ ਵੰਡਿਆ ਜਾ ਸਕਦਾ ਹੈ। ਹਰ ਬੰਦੇ ਨੂੰ ਰੋਟੀ ਚਾਹੀਦੀ ਹੈ, ਹਰ ਬੰਦੇ ਨੂੰ ਕੱਪੜਾ ਚਾਹੀਦਾ ਹੈ, ਹਰ ਬੰਦੇ ਨੂੰ ਮਕਾਨ ਚਾਹੀਦਾ ਹੈ। ਜੋ ਇਸ ਤਰ੍ਹਾਂ ਆਖੋ ਕਿ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਦੌੜ ਭੱਜ ਦਾ ਵੱਡਾ ਮਸਲਾ ਸਿਰਫ ਆ ਰੋਟੀ ਕੱਪੜਾ ਤੇ ਮਕਾਨ ਹਾਸਲ ਕਰਨਾ ਹੀ ਹੈ। ਪੁਰਾਣਾ ਧਰਮ ਨਾ ਉਹ ਇਹਨਾਂ ਲੋੜਾਂ ਨੂੰ ਮੰਨਣ ਲਈ ਤਿਆਰ ਨਹੀਂ ਸੀ, ਬਲਕਿ ਸਗੋਂ ਆਖਦਾ ਸੀ ਤੂੰ ਧਰਮੀ ਹੀ ਤਾਂ ਹੋਵੇਂਗਾ ਜੇ ਤੂੰ ਇਹਨਾਂ ਤਿੰਨਾਂ ਲੋੜਾਂ ਤੋਂ ਛੁਟਕਾਰਾ ਪਾ ਲਵੇਂ। ਮਸਲਨ ਰੋਟੀ ਖਾਣ ਦੀ ਲੋੜ ਨਹੀਂ, ਵਰਤ ਰੱਖ ਤਾਂ ਧਰਮੀ ਹੋ ਸਕੇਗਾ। ਇਹ ਪੁਰਾਣੇ ਧਰਮ ਦੀ ਗੱਲ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੱਲ ਨੂੰ ਬਿਲਕੁਲ ਸਪਸ਼ਟ ਸਮਝਾ ਦਿੱਤਾ, ਇਹ ਮਨੁੱਖੀ ਜੀਵਨ ਦੀਆਂ ਲੋੜਾਂ ਨੇ। ਜੇ ਭੁੱਖ ਲੱਗਦੀ ਹੈ ਤਾਂ ਰੋਟੀ ਖਾਂਦੇ ਹਾਂ ਨਾ, ਜੇ ਰੋਟੀ ਖਾਣਾ ਬੜੀ ਮਾੜੀ ਗੱਲ ਹੁੰਦੀ ਫਿਰ ਇਹ ਮਾੜੀ ਗੱਲ ਤਾਂ ਮੇਰੇ ਕੋਲੋਂ ਵਾਹਿਗੁਰੂ ਕਰਵਾ ਰਿਹਾ ਹੈ, ਉਸਨੇ ਭੁੱਖ ਲਾਈ ਹੈ ਨਾ। ਬਜਾਏ ਇਸ ਦੇ ਕਿ ਮੈਂ ਕਹਾਂ ਧਰਮੀ ਤਾਂ ਹੋਵੇਗਾ ਜੇ ਵਰਤ ਰੱਖੇ ਜੇ ਭੁੱਖਾ ਰਵੇ, ਨਹੀਂ ਨਹੀਂ, ਸਤਿਗੁਰੂ ਨੇ ਆਖਿਆ ਇੱਕ ਕੰਮ ਕਰ, ਪਹਿਲੋਂ ਨਾ ਲੋੜ ਮੁਤਾਬਕ ਪ੍ਰਸ਼ਾਦਾ ਛਕ ਲੈ। ਇਸੇ ਲਈ ਨਾ ਅਸੀਂ ਹਰ ਗੁਰਦੁਆਰੇ ਦੇ ਨਾਲ ਲੰਗਰ ਜੋੜ ਦਿੱਤਾ। ਕਾਹਦੇ ਲਈ? ਜਦੋਂ ਤੱਕ ਸਰੀਰ ਭੁੱਖ ਹੈ ਨਾ, ਜਦੋਂ ਤੱਕ ਢਿੱਡ ਭੁੱਖ ਹੈ, ਉਦੋਂ ਤੱਕ ਗਿਆਨ ਦੀ ਗੱਲ ਵੀ ਦਿਮਾਗ ਵਿੱਚ ਵੜਨੀ ਕੋਈ ਨਹੀਂ, ਜੋ ਮਰਜ਼ੀ ਹੋਵੇ। ਧਰਮ ਰੱਬੀ ਪਿਆਰ ਹਾਸਲ ਨਹੀਂ ਹੋ ਸਕਦਾ। ਮੈਨੂੰ ਇਸ ਗੱਲ ਦਾ ਤੀਬਰ ਅਹਿਸਾਸ ਹੋਇਆ ਜਦੋਂ ਦੋ ਤਿੰਨ ਦਿਨ ਪਹਿਲਾਂ ਪਾਵਨ ਗੁਰਸਥਾਨਾਂ ਦੇ ਦਰਸ਼ਨ ਕਰਦਿਆਂ ਮੈਂ ਗੁਰਦੁਆਰਾ ਮਾਛੀਵਾੜਾ ਸਾਹਿਬ ਵਿਖੇ ਪਹੁੰਚਿਆ। ਸਤਿਗੁਰੂ ਦਾ ਉਹ ਪਾਵਨ ਸਥਾਨ ਜਿੱਥੇ ਮੇਰੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦਸਵੇਂ ਸਤਿਗੁਰੂ ਮਾਛੀਵਾੜੇ ਦੇ ਜੰਗਲ ਵਿੱਚ ਨੰਗੇ ਪੈਰੀ ਜ਼ਖਮੀ ਪੈਰਾਂ ਨਾਲ ਚੱਲ ਕੇ ਉੱਥੇ ਪਹੁੰਚੇ। ਮਨ ਸੀ ਕਿ ਮੈਂ ਵੀ ਕਿਤੇ ਉਹਨਾਂ ਛਿਨਾਂ ਨੂੰ ਕੁਝ ਮਿੰਟਾਂ ਲਈ ਅਨੁਭਵ ਕਰ ਸਕਾਂ। ਖੈਰ ਜਿਵੇਂ ਮੈਂ ਗੁਰਦੁਆਰਾ ਮਾਛੀਵਾੜਾ ਸਾਹਿਬ ਵਿਖੇ ਪਹੁੰਚਿਆ, ਸ਼ਾਮ ਦਾ ਵੇਲਾ ਸੀ, ਭੁੱਖ ਲੱਗ ਰਹੀ ਸੀ। ਪਹਿਲੇ ਮੇਰੇ ਮਨ ਵਿੱਚ ਖਿਆਲ ਆਇਆ ਨਹੀਂ, ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਦਿਆਂ, ਫਿਰ ਮਨ ਵਿੱਚ ਖਿਆਲ ਆਇਆ ਗੁਰੂ ਨੇ ਤੇ ਕਿਹਾ ਸੀ ਪਹਿਲਾਂ ਪੰਗਤ ਪਾਛੈ, ਸੰਗਤ ਕੋਈ ਅਰਜ ਨਹੀਂ, ਜੇ ਭੁੱਖ ਲੱਗੀ ਤੇ ਜਾ, ਪਹਿਲਾਂ ਪ੍ਰਸ਼ਾਦਾ ਜਾ ਗਿਆ। ਖੈਰ ਜਲਦੀ ਨਾਲ ਪ੍ਰਸ਼ਾਦਾ ਛਾ ਕੇ ਮੈਂ ਜਿਵੇਂ ਦਰਬਾਰ ਹਾਲ ਵਿੱਚ ਪਹੁੰਚਿਆ, ਬੜਾ ਪਿਆਰਾ ਕੀਰਤਨ ਹੋ ਰਿਹਾ ਸੀ, ਸੱਚ ਜਾਣੋ ਬੜਾ ਆਨੰਦ ਆ ਰਿਹਾ ਸੀ। ਪਰ ਕੀਰਤਨ ਸੁਣਦਿਆਂ ਹੋਇਆ ਨਾ ਮੈਂ ਬਾਰ ਬਾਰ ਇਹ ਗੱਲ ਮਹਿਸੂਸ ਕਰ ਰਿਹਾ ਸਾਂ, ਭੋਲਿਆ, ਜੇ ਕਿਤੇ ਇਸ ਵੇਲੇ ਭੁੱਖ ਦਾ ਦੁੱਖ ਤੈਨੂੰ ਦੁਖੀ ਕਰਦਾ ਪਿਆ ਹੋਵੇ, ਇਹ ਕੀਰਤਨ ਦਾ ਆਨੰਦ ਮਾਣ ਸਕੇਗਾ, ਮਨ ਲੱਗੇਗਾ। ਪੁਰਾਣੇ ਧਰਮ ਆਖਦਾ ਸੀ ਭੁੱਖਾ ਰਹੋ ਫਿਰ ਧਰਮੀ ਹੋਵੇਗਾ, ਫਿਰ ਰੱਬ ਮਿਲੇਗਾ। ਸਤਿਗੁਰੂ ਨੇ ਆਖਿਆ ਨਹੀਂ, ਲੋੜ ਮੁਤਾਬਕ ਛਕ ਲੈ, ਲੋੜ ਪੂਰੀ ਕਰ ਲੈ, ਫਿਰ ਆਰਾਮ ਨਾਲ ਨਿਸ਼ਚਿੰਤ ਹੋ ਕੇ ਤੂੰ ਵਾਹਿਗੁਰੂ ਦੀ ਯਾਦ ਵਿੱਚ ਜੁੜ। ਇਸੇ ਤਰ੍ਹਾਂ ਲੋੜ ਸੀ ਕੱਪੜੇ ਦੀ, ਪੁਰਾਣਾ ਧਰਮ ਆਖਦਾ ਸੀ ਕੱਪੜੇ ਪਾ ਹੀ ਨਾ, ਨੰਗਾ ਰਹੋ, ਜੇ ਨੰਗਾ ਰਹੇਗਾ ਨਾ ਤੇ ਫਿਰ ਰੱਬ ਮਿਲੇਗਾ। ਤੁਹਾਨੂੰ ਅੱਜ ਵੀ ਨਾਗੇ ਸਾਧੂ ਮਿਲ ਪੈਣਗੇ, ਭਾਵਨਾ ਇਹ ਹੈ। ਪਰ ਸਤਿਗੁਰੂ ਨੇ ਆਖਿਆ ਮਿੱਤਰਾ, ਕੱਪੜੇ ਪਹਿਨਣ ਵਿੱਚ ਤੇ ਕੋਈ ਪਾਪ ਥੋੜਾ ਹੈ, ਸਰਦੀ ਲੱਗਦੀ ਹੈ, ਗਰਮੀ ਲੱਗਦੀ ਹੈ, ਧੁੱਪ ਤੋਂ, ਵਰਖਾ ਤੋਂ, ਠੰਡ ਤੋਂ ਬਚਾਉਣ ਦੇ ਲਈ, ਅਥਵਾ ਵੈਸੇ ਵੀ ਇਨਸਾਨੀ ਸੱਭਿਅਤਾ ਹੈ, ਨਗਨਤਾ ਨਹੀਂ ਚੰਗੀ ਲੱਗਦੀ, ਸੁੰਦਰ ਕੱਪੜੇ ਪਹਿਨ ਲੈ ਪਾਈ, ਕੋਈ ਹਰਜ ਨਹੀਂ। ਗੱਲ ਲੰਬੇਰੀ ਨਾ ਆਉਂਦੀ ਚਲੀ ਜਾਏ। ਮਨੁੱਖ ਦੀ ਲੋੜ ਹੈ ਮਕਾਨ, ਪੁਰਾਣਾ ਧਰਮ ਆਖਦਾ ਸੀ ਲੋੜ ਨਹੀਂ, ਜੰਗਲਾਂ ਵਿੱਚ ਰਹੋ, ਤੂੰ ਹਰ ਵੇਲੇ ਜੰਗਲਾਂ ਵਿੱਚ ਘੁੰਮਦਾ ਰਹੋ, ਮਕਾਨ ਕੀ ਕਰਨਾ? ਸਤਿਗੁਰੂ ਨੇ ਕਿਹਾ ਐਸਾ ਬਿਲਕੁਲ ਨਹੀਂ ਆਖਿਆ। ਬਲਕਿ ਸਤਿਗੁਰੂ ਨੇ ਆਖਿਆ ਭਾਈ ਉਹ ਘਰ ਵੀ ਸੋਹਣਾ ਜਿਸ ਘਰ ਵਿੱਚ ਬਹਿ ਕੇ ਨਾ ਤੂੰ ਰੱਬ ਦੀ ਯਾਦ ਵਿੱਚ ਜੁੜ ਸਕੇ। ਉਹ ਘਰ ਵੀ ਸੋਹਣਾ ਬਲਕਿ ਉਹ ਤੇ ਸੋਨੇ ਵਰਗਾ ਸੋਹਣਾ ਸਥਾਨ ਹੈ ਜਿੱਥੇ ਰੱਬੀ ਯਾਦ ਹੋਵੇ। ਗੱਲ ਮੇਰੀ ਨਾ ਉਹਦਾ ਹੈ। ਮਨੁੱਖ ਦੀਆਂ ਇਹ ਤਿੰਨੇ ਮੁੱਢਲੀਆਂ ਲੋੜਾਂ ਮੰਨ ਲਓ, ਪੂਰੀਆਂ ਕਰਨ ਦਾ ਸਾਧਨ ਕੀ ਹੈ? ਗੁਰੂ ਨੇ ਆਖਿਆ ਮਿਹਨਤ ਕਰ, ਉੱਦਮ ਕਰਿਆਂਦਿਆਂ ਜੀਏ ਤੋਂ ਕਮਾਵਦਿਆਂ ਸੁੱਖ ਪੁੰਜ, ਉੱਦਮ ਕਰ। ਪਰ ਮੰਨ ਲਓ ਬਈ ਜੇ ਕਿਤੇ ਉੱਦਮ ਕਰਦਿਆਂ ਮਿਹਨਤ ਕਰਦਿਆਂ ਟੁੱਟ ਟੁੱਟ ਮਰਦਿਆਂ ਵੀ ਇਹ ਤਿੰਨੇ ਲੋੜਾਂ ਪੂਰੀਆਂ ਨਾ ਹੋਣ, ਫਿਰ ਮੈਂ ਕੀ ਕਰਾਂ? ਅੱਜ ਸੰਸਾਰ ਵਿੱਚ ਬਹੁਤ ਸਾਰੇ ਮਨੁੱਖ ਐਸੇ ਹਨ, ਫਿਰ ਮੈਂ ਕੀ ਕਰਾਂ? ਮੇਰੇ ਸਤਿਗੁਰੂ ਆਖਦੇ ਨੇ ਮਿੱਤਰਾ ਭੁੱਲ ਗਿਆ ਬਚਪਨ ਵਿੱਚ ਕੀ ਕਰਦਾ ਸੀ? ਭੁੱਖ ਲੱਗਦੀ ਸੀ ਨਾ, ਰੋ ਕੇ ਵਿਖਾਉਂਦਾ ਸੀ। ਕਿਸ ਨੂੰ? ਮਾਂ ਨੂੰ। ਕਿਉਂ? ਕਿਉਂਕਿ ਮਾਂ ਨੂੰ ਆਪਣਾ ਜਾਣਦਾ, ਬੱਚੇ ਨੂੰ ਸਾਰਾ ਕੁਛ ਪਤਾ। ਜਿਵੇਂ ਤੂੰ ਮਾਮੂਲੀ ਜਿਹਾ ਰੋਂਦਾ ਨਾ, ਹੋਰ ਕਿਸੇ ਨੂੰ ਪਤਾ ਲੱਗੇ ਭਾਵੇਂ ਨਾ ਲੱਗੇ, ਪਰ ਮਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ। ਤੇ ਮਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਮੇਰੇ ਪੁੱਤਰ ਨੂੰ ਭੁੱਖ ਲੱਗੀ ਹੋਣੀ ਹੈ, ਇਸ ਨੂੰ ਕੁਝ ਲੋੜ ਹੈ। ਬਚਪਨ ਵਿੱਚ ਮੰਗ ਲੈਂਦਾ ਸੀ ਨਾ ਮਾਂ ਕੋਲੋਂ। ਹੁਣ ਇੱਕ ਕੰਮ ਕਰ, ਜੇ ਹੁਣ ਉਹ ਮਾਂ ਤੇਰੀਆਂ ਜ਼ਿੰਦਗੀ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦੀ, ਫਿਰ ਆਪਣੀ ਸੱਚੀ ਮਾਂ ਕੋਲੋਂ ਮੰਗ। ਕਿਸ ਕੋਲੋਂ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਾਣਦੇ ਹਾਂ ਅਸੀਂ, ਯਕੀਨ ਜਾਣਿਓ। ਸਾਡੇ ਜੀਵਨ ਵਿੱਚ ਬਹੁਤੇ ਦੁੱਖਾਂ ਤੇ ਬਹੁਤੇ ਨਿਰਾਸ਼ਤਾ ਦਾ ਕਾਰਨ ਇਹ ਆ ਕਿ ਅਸੀਂ ਗੁਰੂ ਦੇ ਇਹਨਾਂ ਬਚਨਾਂ ਨੂੰ ਕਦੇ ਨਾ ਆਪਣੀ ਜ਼ਿੰਦਗੀ ਵਿੱਚ ਵਸਾਇਆ ਨਹੀਂ। ਵੱਡੇ ਹੋ ਗਏ ਨਾ, ਬੱਚੇ ਹੁੰਦਿਆਂ ਤੇ ਮਾਂ ਪਿਓ ਕੋਲੋਂ ਮੰਗ ਲੈਂਦੇ ਸਨ, ਤੇ ਸਗੋਂ ਮੰਗਣ ਵਿੱਚ ਖੁਸ਼ੀ ਪ੍ਰਤੀਤ ਕਰਦੇ ਸਨ, ਤੇ ਮਾਂ ਪਿਓ ਵੀ ਦੇ ਕੇ ਖੁਸ਼ ਹੁੰਦੇ ਸਨ। ਭੁੱਲ ਗਿਆ ਕਿ ਸੱਚੀ ਮਾਂ, ਸੱਚਾ ਪਿਤਾ ਅਕਾਲ ਪੁਰਖ ਵਾਹਿਗੁਰੂ ਜਦੋਂ ਵੀ ਮੰਗੇਗਾ ਨਾ ਤੈਨੂੰ ਦੇ ਕੇ ਖੁਸ਼ ਹੋਵੇਗਾ, ਤੇਰੇ ਕੋਲੋਂ ਲੁਕਾ ਕੇ ਕੁਝ ਨਹੀਂ ਰੱਖਦਾ। ਪਰ ਮੰਗਣਾ ਕੀ ਹੈ? ਆਖਣਾ। ਆਖਣਾ ਕੀ ਹੈ? ਬੋਲਣਾ। ਬੋਲਣਾ ਕੀ ਹੈ? ਯਾਦ ਕਰਨਾ। ਯਾਦ ਕਰਨਾ ਕੀ ਹੈ? ਸਿਮਰਨ ਕਰਨਾ। ਇਹ ਗੱਲ ਤੇ ਆਖੀ ਜਾ ਰਹੀ ਹੈ, ਨਾਮ ਜਪਣਾ। ਨੁਕਤੇ ਦੀ ਗੱਲ ਇਹ, ਸਤਿਗੁਰੂ ਆਖਦੇ ਨੇ ਮਿੱਤਰਾ ਜਗਤ ਵਿੱਚ ਤੇਰੀਆਂ ਕਿੰਨੀਆਂ ਲੋੜਾਂ ਨੇ ਕਿ ਜੇ ਪੂਰੀਆਂ ਨਾ ਹੋਣ ਤੇ ਬੜਾ ਦੁੱਖ ਹੈ, ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਸਾਧਨ ਕੀ ਹੈ? ਸਤਿਗੁਰੂ ਆਖਦੇ ਨੇ ਨਾਮ ਜਪ। ਗੁਰੂ ਆਖਦੇ ਨੇ ਨਾਮ ਜਪ ਕਿ ਨਾਮ ਜਪਣ ਨਾਲ ਦੁੱਖ ਦੂਰ ਹੋਣਗੇ? ਬਿਲਕੁਲ ਹੋਣਗੇ। ਮੈਂ ਫਿਰ ਦੁਹਰਾ ਕੇ ਆਖਦਾ, ਬਿਲਕੁਲ ਹੋਣਗੇ। ਨਾਮ ਜਪ। ਸਤਿਗੁਰੂ ਗੁਰੂ ਨਾਨਕ ਨੇ ਐਵੇਂ ਇਹ ਬਚਨ ਖਿਮਾ ਕਰਨਾ, ਕੋਈ ਐਵੇਂ ਰੁੱਖੇ ਸਿਧਾਂਤ ਸਾਡੇ ਸਿਰ ਤੇ ਨਹੀਂ ਸਨ ਲੱਦ ਦਿੱਤੇ ਜਿਨ੍ਹਾਂ ਦਾ ਜੀਵਨ ਵਿੱਚ ਮਤਲਬ ਹੀ ਕੋਈ ਨਹੀਂ। ਗੁਰੂ ਨਾਨਕ ਨੇ ਆਖਿਆ ਨਾ ਸਿੱਖਾ, ਤੂੰ ਤਿੰਨ ਕੰਮ ਹੀ ਤੇ ਕਰਨੇ ਨੇ, ਨਾਮ ਜਪਣਾ, ਕਿਰਤ ਕਰਨੀ ਹੈ ਤੇ ਵੰਡ ਕੇ ਛਕਣਾ। ਸਭ ਤੋਂ ਪਹਿਲੀ ਗੱਲ ਕੀ ਸੀ? ਨਾਮ ਜਪਣਾ। ਮੈਂ ਤੇ ਹੈਰਾਨ ਹੋਇਆ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਹੋਰ ਬੜਾ ਵਿਸਥਾਰ ਨਾਲ ਸਮਝਾ ਦਿੱਤਾ, ਤੂੰ ਆਪਣੇ ਆਪ ਨੂੰ ਸਿੱਖ ਅਖਵਾਉਣਾ, ਇੱਕ ਕੰਮ ਕਰ, ਰੋਜ਼ ਸਭ ਤੋਂ ਪਹਿਲਾਂ ਕੰਮ ਕਿਹੜਾ ਕਰਨਾ? ਤੂੰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਉੱਠ ਹਰ ਨਾਮ ਧਿਆਵੇ। ਕਿ ਨਾਮ ਜਪਣ ਵਾਲੇ ਨੂੰ ਸੁੱਖ ਮਿਲੇਗਾ? ਹਾਂ ਮਿਲੇਗਾ। ਦੁੱਖ ਦੂਰ ਹੋਣਗੇ? ਜ਼ਰੂਰ ਹੋਣਗੇ। ਸੁਖਮਣੀ ਸਾਹਿਬ ਬਾਰ ਬਾਰ ਪੜ੍ਹਨ ਵਾਲੇ ਕਿਤੇ ਇਸ ਪੰਕਤੀ ਵੱਲ ਧਿਆਨ ਕਰ ਲੈਣ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਿਹੜੇ ਕਿਹੜੇ? ਹਾਂ ਵੈਸੇ ਤੇ ਸੁਖ ਬੜਾ ਵਿਸ਼ਾਲ ਲਫ਼ਜ਼ ਹੈ, ਪਰ ਸਤਿਗੁਰੂ ਪਾਤਸ਼ਾਹ ਨਾਲ ਬਾਕਾਇਦਾ ਇੰਡੀਕੇਟ ਕਰ ਦਿੰਦੇ ਨੇ, ਕਲ ਕਲੇਸ਼ ਤਨ ਮਾਹੇ ਮਿਟਾਵੋ, ਤਨ ਦੇ ਦੁੱਖ ਵੀ ਦੂਰ ਹੋ ਜਾਣਗੇ, ਸਿਮਰਨ ਕਰਕੇ ਤੇ ਵੇਖ ਕਰਕੇ। ਸਹੀ, ਸਾਡੀ ਪ੍ਰੋਬਲਮ ਪਤਾ ਕੀ ਹੈ? ਗੁਸਤਾਖੀ ਲਈ ਸਮਾਂ ਕਰਦੇ ਹਾਂ ਜੇ ਅਸੀਂ ਹੋ ਗਏ ਬਹੁਤ ਸਿਆਣੇ, ਬੜਾ ਪੜ੍ਹ ਲਿਖ ਗਿਆ ਨਾ, ਪਰ ਇਸ ਸਿਆਣਪ ਨੇ ਵਾਹਿਗੁਰੂ ਨਾਲ ਸਾਡਾ ਪਿਤਾ ਪੁੱਤਰ ਵਾਲਾ ਸੰਬੰਧ ਨਾ ਤੋੜ ਦਿੱਤਾ ਹੈ, ਸਾਨੂੰ ਯਾਦ ਹੀ ਨਹੀਂ ਰਿਹਾ। ਮੈਂ ਫਿਰ ਤੋਂ ਰਾਕੇ ਗੱਲ ਆਖਦਾ, ਦੁਨੀਆਂ ਵਿੱਚ ਕੋਈ ਪਿਤਾ ਹੈ ਜਿਹੜਾ ਸਮਰੱਥ ਹੋਵੇ, ਬੱਚੇ ਦੀ ਲੋੜ ਹੋਵੇ ਤੇ ਪਿਤਾ ਪੂਰਿਆਂ ਕਰਨਾ ਆਪਣਾ ਫਰਜ਼ ਨਾ ਸਮਝਦਾ ਹੋਵੇ? ਹੈ ਕੋਈ ਪਿਤਾ? ਮੈਂ ਕਈ ਵਾਰ ਵੇਖਿਆ ਦੁਨੀਆਂ ਦੇ ਨਿਕੰਮੇ ਜਿਹੇ ਪਿਤਾ ਵੀ ਇਹ ਕੰਮ ਕਰ ਲੈਂਦੇ ਨੇ, ਤੇ ਮੇਰਾ ਸਮਰੱਥ ਸਤਿਗੁਰੂ ਸਾਰੇ ਜਗਤ ਦਾ ਮਾਲਕ, ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਨੇ ਜੀਵਨ ਦਿੱਤਾ, ਸੱਚਾ ਪਿਤਾ, ਉਹ ਲੋੜ ਪੈਣ ਤੇ ਮਦਦ ਨਹੀਂ ਕਰੇਗਾ? ਜ਼ਰੂਰ ਕਰੇਗਾ। ਰੱਖਿਆ ਨਹੀਂ ਕਰੇਗਾ? ਜ਼ਰੂਰ ਕਰੇਗਾ, ਜ਼ਰੂਰ ਕਰੇਗਾ। ਮੇਰੇ ਸਤਿਗੁਰੂ ਪਾਤਸ਼ਾਹ ਆਖਦੇ ਨੇ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਚਲੋ, ਮੈਨੂੰ ਇੱਕ ਵਾਰਤਾ ਯਾਦ ਆ ਰਹੀ ਹੈ, ਮੇਰਾ ਨਿੱਜੀ ਤਜਰਬਾ, ਪਰ ਮੈਂ ਤੁਹਾਡੇ ਨਾਲ ਦੋ ਹੱਥ ਜੋੜ ਕੇ ਨਿਮਰਤਾ ਵਿੱਚ ਸਾਂਝਾ ਕਰਨਾ ਚਾਹੁੰਦਾ। ਇਹ ਹਾਂ ਨਹੀਂ, ਇਸ ਨੂੰ ਹਾਂ ਰੂਪ ਵਿੱਚ ਨਾ ਲੈਣਾ, ਕਿਉਂਕਿ ਮੇਰਾ ਨਿੱਜੀ ਤਜਰਬਾ ਹੈ। ਇਸ ਲਈ ਮੈਂ ਮਾਣ ਨਾਲ ਕਹਿ ਸਕਦਾ, ਜੋ ਕੁਝ ਮੇਰੇ ਨਾਲ ਵਾਪਰ ਰਿਹਾ ਉਹ ਤੁਹਾਡੇ ਨਾਲ ਵਾਪਰ ਸਕਦਾ, ਜੋ ਕੁਝ ਮਾਲਕ ਮੈਨੂੰ ਦੇ ਰਿਹਾ ਉਹ ਤੁਹਾਨੂੰ ਦੇ ਸਕਦਾ, ਤੇ ਜੋ ਕੁਝ ਮੈਨੂੰ ਤੇ ਤੁਹਾਨੂੰ ਦੇ ਸਕਦਾ ਉਹ ਸਾਨੂੰ ਸਾਰਿਆਂ ਨੂੰ ਦੇ ਸਕਦਾ। ਕੀ ਰੱਖਿਆ ਕਰਦਾ? ਬਿਲਕੁਲ ਕਰਦਾ। ਮੈਨੂੰ ਇਹ ਬਾਤ ਕਦੇ ਨਹੀਂ ਭੁੱਲਦੀ, ਤਕਰੀਬਨ 2-3 ਸਾਲ ਪਹਿਲਾਂ ਦੀ ਗੱਲ ਹੈ। ਇੱਕ ਵਾਰ ਅਸੀਂ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਦੁੱਖ ਨਿਵਾਰਨ ਕੈਂਪ ਲਗਾ ਕੇ ਪਰਤ ਰਹੇ ਸਾਂ, ਤੇ ਸਿਚੁਏਸ਼ਨ ਇਸ ਤਰ੍ਹਾਂ ਦੀ ਵੀ ਅਸੀਂ 2 ਗੱਡੀਆਂ ਵਿੱਚ ਵਾਪਸ ਆ ਰਹੇ ਹਾਂ, ਪਰਿਵਾਰ, ਬੱਚੇ, ਸਿੰਘਣੀ ਦੂਸਰੀ ਗੱਡੀ ਵਿੱਚ ਬੈਠੇ ਨੇ, ਮੈਂ ਦੂਸਰੀ ਗੱਡੀ ਵਿੱਚ ਵਾਪਸ ਆ ਰਿਹਾ। ਜਿਸ ਵੇਲੇ ਵਾਪਸ ਆਪਣੇ ਟਿਕਾਣੇ ਪਹੁੰਚੇ ਤਾਂ ਸਿੰਘਣੀ ਨੇ ਇਹ ਗੱਲ ਸੁਣਾਈ, ਆਖਣ ਲੱਗੇ, ਜਿਸ ਵੇਲੇ ਆ ਰਿਹਾ ਸਾਂ ਨਾ, 3 ਕੁ ਘੰਟੇ ਲੰਘ ਗਏ ਸਫ਼ਰ ਕਰਦਿਆਂ ਕਰਦਿਆਂ, ਥੱਕ ਗਏ। ਬੱਚੇ ਨੂੰ ਆਖਿਆ, ਪੁੱਤਰਾ ਜ਼ਰਾ ਗੱਡੀ ਰੋਕ, ਆਪਾਂ ਬਾਥਰੂਮ ਜਾ ਆਈਏ, ਕੁਝ ਜਲ ਪਾਣੀ ਛੱਕ ਲਈਏ, ਫਿਰ ਚੱਲਦੇ ਹਾਂ। ਹੁਣ ਬੱਚਾ ਜਿਵੇਂ ਹੀ ਉਸਨੇ ਗੱਡੀ ਰੋਕਣ ਲਈ ਹਾਈਵੇ ਤੋਂ ਬਾਹਰ ਕੱਢੀ ਨਾ, ਤੇ ਜਿਵੇਂ ਹੀ ਰੋਕਣ ਲਈ ਪੈਟਰੋਲ ਪੰਪ ਤੇ ਇੱਕ ਪਾਸੇ ਲਗਾਈ, ਉਸਦੇ ਰੁਕਦਿਆਂ ਸਾਰੀ ਪਿੱਛੋਂ ਪੁਲਿਸ ਦੀ ਗੱਡੀ ਆ ਗਈ ਸਾਇਰਨ ਵਜਾਉਂਦਿਆਂ ਹੋਇਆ। ਉਸਨੇ ਲਿਆ ਕੇ ਠੀਕ ਬੇਟੇ ਦੀ ਗੱਡੀ ਦੇ ਪਿੱਛੇ ਗੱਡੀ ਰੋਕ ਦਿੱਤੀ। ਮਤਲਬ ਇਹ ਸੀ ਵੀ ਲਾਜ਼ਮੀ ਤੌਰ ਤੇ ਕੋਈ ਗੜਬੜ ਹੋ ਗਈ, ਕੋਈ ਗਲਤੀ ਹੋ ਗਈ ਹੈ, ਤੇ ਹੁਣ ਇਹ ਗੱਲ ਪੱਕੀ ਕਿ ਚਲਾਣ ਹੋਵੇਗਾ ਹੀ ਹੋਵੇਗਾ, ਟਿਕਟ ਮਿਲੇਗੀ ਹੀ ਮਿਲੇਗੀ। ਖੈਰ, ਆਉਂਦਿਆਂ ਸਾਰ ਉਸਨੇ ਬੱਚੇ ਦੀ ਕਾਰ ਦੀ ਖਿੜਕੀ ਕੋਲ ਆ ਕੇ ਆਖਣ ਲੱਗੀ, ਮਿਸਟਰ ਸਿੰਘ, ਡੂ ਯੂ ਨੋ ਯੂ ਹੈਵ ਮੇਡ ਏ ਮਿਸਟੇਕ, ਕੀ ਤੁਹਾਨੂੰ ਪਤਾ ਕਿ ਤੂੰ ਇੱਕ ਗਲਤੀ ਕੀਤੀ? ਬੇਟਾ ਆਖਣ ਲੱਗਾ, ਆਫੀਸਰ, ਸੋਰੀ, ਆਈ ਡੋਂਟ ਨੋ, ਬਟ ਯੂ ਆਰ ਹੀਅਰ, ਦੈਟ ਇਜ਼ ਵਾਈ ਆਈ ਅੰਡਰਸਟੈਂਡ ਦੈਟ ਆਈ ਮਾਈਟ ਹੈਵ ਮੇਡ ਸਮ ਮਿਸਟੇਕ, ਬਟ ਮੈਂ ਜ਼ਰੂਰ ਕੋਈ ਗਲਤੀ ਕੀਤੀ ਹੋਣੀ, ਤਾਂ ਹੀ ਤਾਂ ਤੁਸੀਂ ਆਏ ਹੋ ਨਾ। ਇਹਨਾਂ ਸੁਣਦਿਆਂ ਸਾਰ ਆਖਣ ਲੱਗੀ, ਲਿਆ ਆਪਣਾ ਲਾਇਸੈਂਸ ਦੇ। ਹੁਣ ਲਾਇਸੈਂਸ ਲੈਣ ਦਾ ਮਤਲਬ ਇਹ ਹੈ ਬਈ ਹਰ ਹਾਲ ਚਲਾਣ ਹੋਣਾ ਹੈ। ਸਿੰਘਣੀ ਆਖਣ ਲੱਗੇ, ਮੈਂ ਨਾ ਮਨ ਵਿੱਚ ਸੋਚਣ ਲੱਗ ਪਈ, ਸੱਚੇ ਪਾਤਸ਼ਾਹ, ਤੁਸੀਂ ਆਖਦੇ ਹੋ ਨਾਮ ਜਪਣ ਵਾਲੇ ਨੂੰ ਸੁੱਖ ਮਿਲਦੇ ਨੇ, ਨਾਮ ਜਪਣ ਵਾਲੇ ਦੇ ਤੇ ਜਮ ਵੀ ਦੂਰ ਹੋ ਜਾਂਦੇ ਨੇ। ਤੁਸੀਂ ਆਖਦੇ ਹੋ ਕਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ, ਉਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਮਰਨ ਤੋਂ ਬਾਅਦ ਜਮਦੂਤ ਛੱਡ ਜਾਣਗੇ। ਇਹ ਗੱਲ ਕਿਵੇਂ ਵੇਖੀ ਹੈ? ਆਹ ਹੁਣ ਜਿਹੜੇ ਜਮਦੂਤ ਸਾਨੂੰ ਚੰਬੜੇ ਨੇ ਦੁੱਖ ਬਣ ਕੇ, ਕਿਰਪਾ ਕਰਕੇ ਇਹਨਾਂ ਨੂੰ ਦੂਰ ਕਰੇ ਤੇ ਪਤਾ ਲੱਗੇ। ਆਖਣ ਲੱਗੇ, ਮੇਰੇ ਮਨ ਵਿੱਚ ਨਾ ਸੁਭਾਵਕ ਹੀ ਅਰਦਾਸ ਹੋਣ ਲੱਗ ਪਈ, ਸੱਚੇ ਪਾਤਸ਼ਾਹ, ਅਸੀਂ ਇਨਸਾਨ, ਸਾਡੇ ਕੋਲ ਗਲਤੀਆਂ ਤੇ ਹੁੰਦੀਆਂ ਰਿਹਾੜੀਆਂ ਨੇ, ਨਾਲੇ ਜਿਹੜੀ ਗਲਤੀ ਹੋਈ ਹੈ ਇਹ ਕੋਈ ਗੁਨਾਹ ਤਾਂ ਨਹੀਂ, ਇਹ ਤਾਂ ਇੱਕ ਸੁਭਾਵਕ ਭੁੱਲ ਹੈ, ਟ੍ਰੈਫਿਕ ਮਿਸਟੇਕ। ਆਖਣ ਲੱਗੇ, ਮੈਂ ਨਾ ਅਰਦਾਸ ਕਰੇ, ਸੱਚੇ ਪਾਤਸ਼ਾਹ ਹੋਣਾ ਤੂੰ ਆਪ ਰੱਖਿਆ ਕਰ, ਵਰਨਾ ਇਸ ਬੱਚੇ ਦਾ ਦਿਲ ਟੁੱਟਦਾ ਹੈਗਾ। ਨਾਮ ਜਪ ਕੇ ਆ ਰਹੇ ਹਾਂ, ਸਤਸੰਗ ਤੋਂ ਆ ਰਹੇ ਹਾਂ, ਹੁਣ ਵੀ ਬੈਠ ਕੇ ਅਸੀਂ ਤੇਰੀਆਂ ਗੱਲਾਂ ਕਰ ਰਹੇ ਸਾਂ, ਹੇ ਮੇਰੇ ਵਾਹਿਗੁਰੂ ਤੂੰ ਰੱਖਿਆ ਕਰ। ਆਖਣ ਲੱਗੇ, ਇੱਕ ਦੋ ਮਿੰਟ ਲੰਘੇ ਹੋਣਗੇ, ਲੇਡੀ ਆਫਿਸਰ ਪੁਲਿਸ ਆਫਿਸਰ ਜਲਦੀ ਨਾਲ ਵਾਪਸ ਆਏ ਤੇ ਆ ਕੇ ਨਾ ਬੱਚੇ ਨੂੰ ਲਾਇਸੈਂਸ ਫੜਾਉਂਦਿਆਂ ਸਾਰ ਆਖਣ ਲੱਗੇ, ਮਿਸਟਰ ਸਿੰਘ ਤੂੰ ਗਲਤੀ ਤੇ ਕੀਤੀ ਹੈ, ਪਰ ਨਾ ਮੈਨੂੰ ਹੁਣੇ ਇੱਕ ਐਮਰਜੈਂਸੀ ਕਾਲ ਆ ਗਈ, ਮੈਨੂੰ ਜਲਦੀ ਜਾਣਾ ਪਏਗਾ, ਮੇਰੇ ਕੋਲ ਨਾ ਚਲਾਣ ਲਿਖਣ ਦਾ ਟਾਈਮ ਨਹੀਂ ਹੈਗਾ, ਇਸ ਲਈ ਲੈ ਫੜ ਆਪਣਾ ਲਾਇਸੈਂਸ ਜਾਂ ਅੱਗੇ ਤੋਂ ਧਿਆਨ ਨਾਲ ਗੱਡੀ ਚਲਾਇਆ ਕਰੀ। ਯਕੀਨ ਜਾਣਿਓ, ਨਾਮ ਜਪਣ ਨਾਲ ਸੁੱਖ ਮਿਲਦੇ ਨੇ ਕੋਈ ਸ਼ੱਕ ਨਹੀਂ, ਨਾਮ ਜਪਣ ਨਾਲ ਵਾਹਿਗੁਰੂ ਰੱਖਿਆ ਕਰਦਾ ਕੋਈ ਸ਼ੱਕ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੀਆਂ ਦੋ ਘਟਨਾਵਾਂ ਧਿਆਨ ਨਾਲ ਸਮਝ ਲਈਏ, ਬਹੁਤ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ, ਫਿਰ ਆਪਾਂ ਗੁਰਬਾਣੀ ਵਿਚਾਰ ਪ੍ਰਾਰੰਭ ਕਰਦੇ ਹਾਂ। ਇਹ ਸਾਰੀਆਂ ਵਿਚਾਰਾਂ ਗੁਰਬਾਣੀ ਦੇ ਉਹਨਾਂ ਬਚਨਾਂ ਤੋਂ ਹੀ ਉਪਜ ਰਹੀਆਂ ਹਨ ਤੇ ਆਪਾਂ ਇਸ ਲਈ ਕਰ ਰਹੇ ਹਾਂ ਤਾਂ ਕਿ ਸਾਨੂੰ ਗੁਰੂ ਦੇ ਬਚਨਾਂ ਦੀ ਸਮਝ ਆ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਦੀਆਂ ਦੋ ਘਟਨਾਵਾਂ ਧਿਆਨ ਨਾਲ ਸਮਝਣਾ। ਇੱਕ ਘਟਨਾ, ਜਦੋਂ ਸੁਲਹੀ ਖਾਨ ਹਮਲਾ ਕਰਨ ਵਾਲਾ ਹੈ, ਸਿੱਖ ਆ ਕੇ ਆਖਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਕੀ ਕਰੀਏ। ਪਹਿਲਾਂ ਸਿੱਖ ਆ ਕੇ ਆਖਦਾ ਮਹਾਰਾਜ ਚਿੱਠੀ ਭੇਜ ਦੇਈਏ ਸੁਲਹਾ ਦੀ, ਸੁਲਹੀ ਖਾਨ ਹਮਲਾ ਨਾ ਕਰੇ, ਵਰਨਾ ਜੇ ਉਸਨੇ ਹਮਲਾ ਕੀਤਾ ਨਾ ਸਤਿਗੁਰੂ ਸਾਡੇ ਕੋਲ ਤੇ ਕੋਈ ਪ੍ਰਬੰਧ ਨਹੀਂ ਬਚਾ ਹੁੰਦਾ, ਸ਼ਹਿਰ ਲੁੱਟਿਆ ਜਾਏਗਾ, ਸਾਰੇ ਜਾਣੇ ਮਾਰੇ ਜਾਣਗੇ, ਅੰਮ੍ਰਿਤਸਰ ਸ਼ਹਿਰ ਤਬਾਹ ਹੋ ਜਾਏਗਾ। ਮਹਾਰਾਜ ਸਮਝੌਤਾ ਕਰ ਲਈਏ, ਚਿੱਠੀ ਭੇਜ ਦੇਈਏ। ਦੂਜੀ ਸਲਾਹ ਫੌਰਨ ਆ ਰਹੀ ਹੈ, ਸਤਿਗੁਰੂ ਹੁਣ ਤਾਂ ਚਿੱਠੀਆਂ ਨਾਲ ਸ਼ਾਇਦ ਗੱਲ ਨਾ ਬਣੇ, ਹੁਣ ਤਾਂ ਦੋ ਬੰਦੇ ਭੇਜ ਦਿਓ ਜਿਹੜੇ ਜਾ ਕੇ ਗੱਲ ਕਰ ਰਹੇ ਹੋਣ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਲਿਖਦੇ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਐ ਮੇਰੇ ਪ੍ਰਭੂ, ਮੈਂ ਸਾਰੇ ਯਤਨ ਛੱਡ ਕੇ ਨਾ ਸਿਰਫ ਤੇ ਸਿਰਫ ਤੈਨੂੰ ਯਾਦ ਕਰ ਰਿਹਾ ਸਾਂ। ਸੁੱਖ ਦੇਣ ਵਾਲਾ, ਰੱਖਿਆ ਕਰਨ ਵਾਲਾ ਤੂੰ ਹੈ, ਰੱਖਿਆ ਹੋਈ ਕਿ ਨਹੀਂ ਹੋਈ। ਸਤਿਗੁਰੂ ਫਿਰ ਲਿਖਦੇ ਨੇ, ਦੁਸ਼ਮਣ ਦੁਨਤ ਹੋਏ ਸੁੱਖ ਪਾਇਆ, ਦੁਸ਼ਮਣ ਮਰ ਗਏ ਵਾਹਿਗੁਰੂ ਨੇ ਰੱਖਿਆ ਕੀਤੀ। ਹੁਣ ਚੇਤੇ ਰੱਖਣਾ, ਨਾਮ ਜਪਣ ਵਾਲੇ ਬੰਦੇ ਦੇ ਜੀਵਨ ਦਾ ਇੱਕ ਪੱਖ ਹੈ ਕਿ ਉਹ ਵਾਹਿਗੁਰੂ ਦੀ ਰੱਖਿਆ ਤੇ ਵਿਸ਼ਵਾਸ ਕਰਦਾ ਔਰ ਵਾਹਿਗੁਰੂ ਰੱਖਿਆ ਕਰਦਾ ਹੈ, ਹਰ ਹਾਲ ਕਰਦਾ। ਪਰ ਇੱਕ ਵੇਲਾ ਆ ਜਾਂਦਾ ਜਦੋਂ ਉਸਦੇ ਜੀਵਨ ਦਾ ਦੂਸਰਾ ਪੱਖ ਕਿ ਹੁਣ ਮੈਂ ਦੁੱਖ ਦਰਦ ਸਹਿ ਲਵਾਂ, ਭਾਣਾ ਮੰਨ ਲਵਾਂ, ਕਿਉਂ? ਕਿਉਂਕਿ ਮੇਰੀ ਸੁਰਤੀ ਭਾਣਾ ਮੰਨਣ ਦੇ ਯੋਗ ਹੋ ਗਈ ਹੈ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਨਿੱਕਾ ਜਿਹਾ ਬੱਚਾ ਹੈ ਤਾਂ ਉਹ ਹਰ ਵੇਲੇ ਉਸਦੀ ਰੱਖਿਆ ਕਰਦਾ, ਪਰ ਵੱਡਾ ਹੋ ਜਾਂਦਾ ਉਹੋ ਹੀ ਬੱਚਾ ਵੱਡਾ ਹੋ ਕੇ ਬਹੁਤ ਵਾਰ ਪਿਤਾ ਦਾ ਹੁਕਮ ਮੰਨ ਕੇ ਦੁੱਖਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦਾ, ਹੁੰਦਾ ਕਿ ਨਹੀਂ ਹੁੰਦਾ? ਇਹ ਦੋ ਅਲੱਗ ਅਲੱਗ ਅਵਸਥਾਵਾਂ ਨੇ ਔਰ ਦੋਵੇਂ ਆਪਣੀ ਥਾਂ ਤੇ ਠੀਕ ਨੇ। ਇਸੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਹਿਗੁਰੂ ਦੇ ਨਾਮ ਦੇ ਆਸਰੇ ਕਿ ਵਾਹਿਗੁਰੂ ਦੇ ਅੰਦਰ ਇੰਨਾ ਸੁੱਖ ਟਿਕਾ ਦਿੱਤਾ ਹਿਰਦੇ ਵਿੱਚ, ਮਨ ਨੂੰ ਇੰਨਾ ਚੜ੍ਹਦੀ ਕਲਾ ਵਿੱਚ ਕਰ ਦਿੱਤਾ, ਅਸਲ ਵਿੱਚ ਇਹ ਵੀ ਨਾਮ ਜਪਣ ਦੀ ਹੀ ਬਰਕਤ ਹੈ। ਮਨ ਇੰਨਾ ਚੜ੍ਹਦੀ ਕਲਾ ਵਿੱਚ ਆ ਗਿਆ, ਹੁਣ ਦੁਨੀਆਂ ਦੇ ਦੁੱਖ ਮੇਰੇ ਮਨ ਦੇ ਸੁੱਖ ਨੂੰ ਨਹੀਂ ਵਿਗਾੜਦੇ। ਇਸ ਲਈ ਸਤਿਗੁਰੂ ਭਾਣਾ ਮੰਨਦੇ ਨੇ, ਸਤਿਗੁਰੂ ਆਪ ਹੀ ਤੇ ਆਖਦੇ ਨੇ, ਉਠ ਤੋ ਸੁਖੀਆ, ਬੈਠ ਤੋ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁੱਝੀਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਪਤਾਂ ਕਾ ਅੰਤਰ ਜਾਮੀ। ਉਹ ਜਿਹੜਾ ਰੱਖਿਆ ਕਰਨ ਵਾਲਾ ਸਵਾਮੀ ਹੈ ਮੇਰੇ ਹਿਰਦੇ ਵਿੱਚ ਬੈਠਾ ਹੈ ਤੇ ਰਹਿਮਤ ਕਰਕੇ ਮੇਰੇ ਹਿਰਦੇ ਨੂੰ ਇੰਨਾ ਮਜ਼ਬੂਤ ਪਿਆ ਕਰਦਾ, ਹੁਣ ਦੁਨੀਆਂ ਦਾ ਵੱਡੇ ਤੋਂ ਵੱਡਾ ਦੁੱਖ ਵੀ ਮੇਰੇ ਮਨ ਨੂੰ ਹਿਲਾ ਨਹੀਂ ਸਕਦਾ। ਭਾਣਾ ਮੰਨ ਲਿਆ, ਦੋਵੇਂ ਅਵਸਥਾਵਾਂ ਆਪੋ ਆਪਣੀ ਥਾਂ ਵਾਜਬ ਨੇ, ਦੋਵੇਂ ਅਵਸਥਾਵਾਂ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਰੱਬੀ ਰੂਪ ਹੋਏ ਹੋਏ ਪ੍ਰਭੂ ਵਿੱਚ ਲੀਨ ਹੋਏ ਵਿਅਕਤੀ ਕਦੇ ਵੀ ਕਿਸੇ ਵੀ ਹਾਲਤ ਨੂੰ ਮਾਣ ਸਕਦੇ ਨੇ, ਕਿਸੇ ਵੀ ਹਾਲਤ ਵਿੱਚ ਲੰਘ ਸਕਦੇ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੱਜ ਫੇਰ ਸਾਨੂੰ ਚੇਤੇ ਕਰਵਾ ਰਹੇ ਨੇ, ਦੇਖੋ ਇਹਨਾਂ ਗੱਲ ਕੁਝ ਡੂੰਘੀ ਹੈ। ਇੱਕ ਗੱਲ ਦੱਸਿਓ, ਜਨਮ ਤੋਂ ਪਹਿਲਾਂ ਜਦੋਂ ਹਾਲਾਂ ਜਨਮ ਨਹੀਂ ਸੀ ਹੋਇਆ, ਜਿਸ ਨੂੰ ਅਸੀਂ ਜਨਮ ਮੰਨਦੇ ਹਾਂ, ਭਾਵ ਜਿਸ ਦਿਨ ਅਸੀਂ ਇਸ ਸੰਸਾਰ ਵਿੱਚ ਆਏ, ਹਾਲਾਂਕਿ ਸਤਿਗੁਰੂ ਨੇ ਇਸ ਤੋਂ ਪਹਿਲਾਂ ਵੀ ਜੀਵਨ ਮੰਨਿਆ, ਪਹਿਲਾਂ ਪਹਿਰਾ ਰਹਿਣਕਾ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਭਾਸ, ਇਹ ਉਸ ਵੇਲੇ ਦੀ ਗੱਲ ਹੋ ਰਹੀ ਹੈ। ਜ਼ਿੰਦਗੀ ਦਾ ਉਹ ਵੀ ਇੱਕ ਹਿੱਸਾ ਹੈ। ਅਸੀਂ ਜ਼ਿੰਦਗੀ ਮੰਨਦੇ ਹਾਂ ਜਿਸ ਨੂੰ ਸਾਡਾ ਜੀਵਨ ਹੋ ਗਿਆ। ਸਤਿਗੁਰੂ ਆਖਦੇ ਨੇ ਇੱਕ ਗੱਲ ਦੱਸ, ਜਦੋਂ ਹਾਲਾਂ ਹੁਕਮ ਪਾਇਆ ਗਰਭਾਸ ਵਾਲੀ ਅਵਸਥਾ ਸੀ, ਉਦੋਂ ਤੂੰ ਕੀ ਕਰਦਾ ਸੀ, ਤੈਨੂੰ ਕੁਝ ਚੇਤਾ ਹੈ? ਸਾਨੂੰ ਕੱਖ ਚੇਤਾ ਨਹੀਂ, ਕੱਖ ਪਤਾ ਨਹੀਂ। ਇਸ ਲਈ ਸਤਿਗੁਰੂ ਅੱਜ ਸਾਨੂੰ ਰੀਮਾਇੰਡ ਕਰਵਾਉਂਦੇ ਨੇ, ਦੁਬਾਰਾ ਚੇਤੇ ਕਰਵਾਉਂਦੇ ਨੇ, ਜਿਵੇਂ ਤੂੰ ਜੋ ਕੁਝ ਉੱਥੇ ਕਰਦਾ ਸੁਖੀ ਪਿਆ ਵੱਸਦਾ ਸੈਂ, ਅੱਜ ਮੁੜ ਉਹ ਕੁਝ ਕਰ ਲਿਆ, ਤੇਰਾ ਜੀਵਨ ਇੱਥੇ ਵੀ ਸੁਖੀ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਲੋਕ ਵਿੱਚ ਫਰਮਾਨ ਕਰਦੇ ਨੇ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ।
ਵਾਹ ਵਾਹ, ਅਕਾਲ ਪੁਰਖ ਵਾਹਿਗੁਰੂ ਦੀ ਨਾ ਇਹ ਖੇਡ ਬੜੀ ਨਿਆਰੀ ਹੈ, ਬੜੀ ਹੀ ਨਿਆਰੀ ਹੈ। ਦੇਖੋ, ਕਿਸਾਨ ਤੇ ਸਿਰਫ ਬੀਜ ਬੀਜਦਾ ਹੈ, ਪਰ ਉਹ ਬੀਜ ਕਦੋਂ ਫੁੱਟਦਾ, ਕਿਵੇਂ ਫੁੱਟਦਾ, ਇਸ ਮਾਮਲੇ ਵਿੱਚ ਕਿਸਾਨ ਦਾ ਤੇ ਕੋਈ ਹੱਥ ਨਹੀਂ। ਉਹ ਸਿਰਫ ਬੀਜ ਬੀਜ ਸਕਦਾ, ਪਾਣੀ ਦੇ ਸਕਦਾ, ਰਖਵਾਲੀ ਕਰ ਸਕਦਾ। ਬੀਜ ਨੇ ਉੱਗਣਾ, ਬੀਜ ਨੇ ਜੰਮਣਾ, ਬੀਜ ਨੇ ਵੱਡੇ ਹੋਣੇ, ਬੀਜ ਨੇ ਫਲ ਦੇਣੇ, ਤੇ ਫਿਰ ਉਹਨਾਂ ਫਲਾਂ ਵਿੱਚ ਉਹ ਉਸ ਬੀਜ ਵਰਗੇ ਹਜ਼ਾਰਾਂ ਬੀਜ ਹੋਰ ਪੈਦਾ ਹੋ ਜਾਣੇ ਨੇ। ਇਹ ਕੰਮ ਕਿਸਾਨ ਤੇ ਨਹੀਂ ਕਰਦਾ। ਸਤਿਗੁਰੂ ਆਖਦੇ ਨੇ, ਭੋਲਿਆ, ਤੂੰ ਮਨੁੱਖੀ ਰੂਪ ਵਿੱਚ ਤੇਰੇ ਨਾਲ ਵੀ ਤੇ ਇਹ ਕੁਛ ਹੀ ਵਾਪਰਿਆ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਵਾਹਿਗੁਰੂ ਦੀ ਇਹ ਅਨੋਖੀ ਕੁਦਰਤ ਹੈ ਕਿ ਮਾਂ ਦੇ ਗਰਭ ਵਿੱਚ ਰੱਖ ਕੇ ਉਹ ਜੀਵ ਨੂੰ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਰਚੰਤ ਜੀ ਰਚਨਾ, ਜੀਵ ਦੀ ਰਚਨਾ ਕਰ ਦਿੰਦਾ ਹੈ।
ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨੰ।
ਵਾਹ, ਫਿਰ ਸਿਰਫ ਬਣਾਉਣਾ ਹੀ ਨਹੀਂ ਸ਼ੁਰੂ ਕਰਦਾ, ਉਸ ਨੂੰ ਸਵਾਰ ਵੀ ਦਿੰਦਾ ਹੈ। ਮੈਂ ਤੇ ਹੈਰਾਨ ਹੁੰਦਾ, ਇਹ ਮੇਰੇ ਵਾਹਿਗੁਰੂ ਤੇਰੀ ਕਿੱਡੀ ਅਨੋਖੀ ਕੁਦਰਤ ਹੈ। ਉੱਥੇ ਹੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਜਿਹੜਾ ਵਾਹਿਗੁਰੂ ਕਰ ਰਿਹਾ, ਕਰਦਾ ਕੀ ਹੈ, ਸਖਤ ਹੱਡੀਆਂ ਬਣਾ ਦਿੰਦਾ, ਕੋਮਲ ਵਾਲ ਵੀ ਬਣਾ ਦਿੰਦਾ, ਕੋਮਲ ਬੜੀ ਕੋਮਲ ਚਮੜੀ ਵੀ ਬਣਾ ਦਿੰਦਾ, ਸੋਹਣੀਆਂ ਅੱਖਾਂ ਵੀ ਬਣਾ ਦਿੰਦਾ, ਤੇ ਸੋਹਣੀਆਂ ਅੱਖਾਂ ਵਿੱਚ ਸੋਹਣੇ ਸ਼ੀਸ਼ੇ ਵੀ ਪਾ ਦਿੰਦਾ, ਲੈਂਸ ਸ਼ੀਸ਼ੇ ਵੀ ਪਾ ਦਿੰਦਾ। ਕਿਵੇਂ ਕਰਦਾ ਤੁਸੀਂ ਕਦੇ ਵੇਖਿਆ ਨਹੀਂ? ਸਾਨੂੰ ਕੱਖ ਸਮਝ ਨਹੀਂ, ਨਾ ਅਸੀਂ ਕਰਦੇ। ਇਹ ਸਾਰਾ ਕੁਝ ਵਾਹਿਗੁਰੂ ਕਰ ਰਿਹਾ, ਵਾਹਿਗੁਰੂ ਬਣਾ ਰਿਹਾ, ਵਾਹਿਗੁਰੂ ਰਹਿਮਤ ਕਰ ਰਿਹਾ। ਤੇ ਸਤਿਗੁਰੂ ਆਖਦੇ ਨੇ, ਭੋਲਿਆ, ਜਿਹੜਾ ਉਸ ਵੇਲੇ ਤੇਰੀ ਰੱਖਿਆ ਕਰ ਸਕਦਾ ਸੀ, ਹੁਣ ਨਹੀਂ ਕਰ ਸਕਦਾ, ਅੱਜ ਨਹੀਂ ਕਰ ਸਕਦਾ। ਅੱਜ ਤੂੰ ਐਵੇਂ ਹੀ ਚਿੰਤਾਵਾਂ ਦੀਆਂ ਪੰਡਾਂ ਆਪਣੇ ਸਿਰ ਤੇ ਰੱਖੀ ਰੱਖਣਾ, ਇਹ ਰਚਨਾ ਕਰਨੀ, ਪਾਲਣਾ ਕਰਨਾ, ਜੀਵਨ ਦੇਣਾ ਤੇ ਜੀਵਨ ਨੂੰ ਕਾਇਮ ਰੱਖਣਾ, ਇਹ ਸਭ ਵਾਹਿਗੁਰੂ ਦਾ ਕਰਤੱਵ ਹੈ। ਹਾਂ, ਤੂੰ ਜਿਹੜਾ ਕੰਮ ਉਦੋਂ ਕਰਦਾ ਸੀ ਨਾ, ਉਹ ਕਰ। ਕਿਹੜਾ? ਸਤਿਗੁਰੂ ਆਖਦੇ ਨੇ, ਹਰੇਕ ਜੀਵ ਸਾਸ ਸਾਸ ਸਿਮਰੰਤ। ਉਸ ਅਵਸਥਾ ਵਿੱਚ ਹਰੇਕ ਜੀਵ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰ ਰਿਹਾ, ਤੇ ਇਸ ਸਿਮਰਨ ਦੇ ਆਸਰੇ ਕੀ ਹੋ ਰਿਹਾ ਹੈ? ਨਾਨਕ ਮਹਾ ਅਗਨ ਨਾ ਬਿਨਾਸਨ। ਉਸ ਵੇਲੇ ਮਹਾ ਅਗਨੀ ਦੇ ਵਿੱਚ ਵੀ, ਭਾਵ ਅਤ ਗਰਮੀ ਵਾਲੇ ਥਾਂ ਤੇ ਵੀ, ਇਸ ਗੱਲ ਨੂੰ ਇਸ ਤਰ੍ਹਾਂ ਸਮਝਣਾ, ਜਿਸ ਮਾਂ ਨੇ ਬੱਚੇ ਨੂੰ ਜਨਮ ਦੇਣਾ, ਦੇਖੋ ਕਿਤਨੇ ਤਰ੍ਹਾਂ ਦਾ ਭੋਜਨ ਖਾਂਦੀ ਹੈ। ਭੋਜਨ ਉਸੇ ਸਰੀਰ ਵਿੱਚ ਜਾ ਕੇ ਟੁਕੜੇ ਟੁਕੜੇ ਹੋ ਕੇ ਗਲ ਗਲ ਕੇ ਬਾਹਰ ਨਿਕਲ ਜਾਂਦਾ ਹੈ। ਹੇ ਮੇਰੇ ਵਾਹਿਗੁਰੂ, ਉਸੇ ਸਰੀਰ ਦੇ ਇੱਕ ਪਾਸੇ ਮਾਸ ਦਾ ਇੱਕ ਛੋਟਾ ਜਿਹਾ ਲੋਥੜਾ ਪੁੰਗਰਦਾ ਪਿਆ, ਵੱਡਾ ਹੁੰਦਾ ਪਿਆ, ਸੋਹਣਾ ਬਣ ਰਿਹਾ। ਇਹ ਗੱਲ ਕਿਵੇਂ ਹੋ ਗਈ? ਉਸ ਨੂੰ ਮਾਂ ਦੇ ਪੇਟ ਦੀ ਅਗਨੀ ਨਹੀਂ ਸਾੜਦੀ। ਸਤਿਗੁਰੂ ਆਖਦੇ ਨੇ ਨਾਨਕ ਮਹਾ ਅਗਨ ਨਾ ਬਿਨਾਸਨ, ਜੀਵ ਉੱਥੇ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਰਹਿੰਦਾ।
ਮੁਖ ਤਲਾ ਪੈਰ ਉਪਰੇ ਵਸੰਦੋ ਕੋਥੜਾ ਥਾਏ।
ਗਿਆਨੀ ਜੀ ਬੜੇ ਵਿਦਵਾਨ ਨੇ ਮੇਰੇ ਨਾਲ, ਜਿਹੜੇ ਰਲ ਕੇ ਪਾਠ ਕਰ ਰਹੇ ਨੇ, ਗੁਰੂ ਕੇ ਬਚਨ ਸੁਣਾ ਰਹੇ ਨੇ, ਉਚਾਰਨ ਬੜਾ ਸ਼ੁੱਧ ਕਰ ਰਹੇ ਨੇ। ਵਸੰਦੋ ਕੋਹਥੜਾ ਥਾਏ ਨਹੀਂ, ਅਸੀਂ ਆਮ ਕਰਕੇ ਗਲਤੀ ਕਰਦੇ ਹਾਂ। ਕੋਹਥੜਾ ਹੁੰਦਾ ਭੈੜੇ ਹੱਥਾਂ ਨਾਲ, ਹੱਥਾਂ ਦੀ ਗੱਲ ਹੋਵੇ ਕਿ ਕੋਹਥੜਾ ਲਫ਼ਜ਼ ਹੈ। ਕੋਥੜਾ ਥਾਏ, ਕੋਥੜਾ ਮਾੜੀ ਥਾਂ ਤੇ। ਹੇ ਭਾਈ, ਉਸ ਵੇਲੇ ਤੇਰੀ ਹਾਲਤ ਇਹ ਸੀ, ਮੁਖ ਤਲੇ ਪੈਰ ਉੱਪਰੇ ਵਸੰਦੋ ਕੋਹਥੜਾ ਥਾਏ, ਸਿਰ ਹੇਠਾਂ ਸੀ ਪੈਰ ਉੱਪਰ ਸਨ, ਦੁਖੀ ਮਾੜੀ ਅਵਸਥਾ ਵਿੱਚ ਮਾੜੀ ਥਾਂ ਤੇ ਪਿਆ ਵਸਦਾ ਸੈ।
ਨਾਨਕ ਸੋ ਧਣੀ ਕਿਉਂ ਵਿਸਾਰੇ ਹੋ, ਉਧਰ ਹੈ ਜਿਸ ਦਾ ਨਾਏ।
ਹੇ ਭਾਈ, ਹੁਣ ਤੂੰ ਉਸ ਧਣੀ ਉਸ ਮਾਲਕ ਨੂੰ ਕਿਉਂ ਵਿਸਾਰ ਦਿੱਤਾ ਹੈ ਜਿਸ ਦਾ ਨਾਮ ਜਪਣ ਨਾਲ ਤੇਰਾ ਉਧਾਰ ਹੋ ਸਕਦਾ ਹੈ?
ਪੌੜੀ ਰਕਤ ਬਿੰਦ ਕਰ ਨਿਮਿਆ, ਅਗਨ ਉਧਰ ਮਜਾਰ।
ਵਾਹ ਵਾਹ, ਵਾਹਿਗੁਰੂ ਨੇ ਮਨੁੱਖ ਦੇ ਜੀਵਨ ਦੀ ਖੇਡ ਰਚਾ ਦਿੱਤੀ। ਰਕਤ ਬਿੰਦ ਕਰ ਨਿਮਿਆ, ਮਾਂ ਦੇ ਰਕਤ ਤੋਂ, ਪਿਤਾ ਦੇ ਬਿੰਦ ਤੋਂ ਜੀਵਨ ਸ਼ੁਰੂ ਹੋ ਜਾਂਦਾ। ਮਜ਼ਹਾਰ ਵਿੱਚ, ਉਧਰ ਵਿੱਚ ਅੱਗ ਹੈ, ਗਰਮੀ ਹੈ, ਪਰ ਇਸ ਦੇ ਬਾਵਜੂਦ ਵਾਹਿਗੁਰੂ ਰਹਿਮਤ ਕਰਕੇ ਉੱਥੇ ਹੀ ਇਸ ਜੀਵ ਨੂੰ ਬਣਾ ਸਵਾਰ ਦਿੰਦਾ, ਸਗੋਂ ਪੈਦਾ ਕਰ ਦਿੰਦਾ, ਉਪਜਾ ਦਿੰਦਾ।
ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ।
ਉੱਥੇ ਉਸੇ ਥਾਂ ਤੇ ਹੀ ਹੋਰ ਅਨੇਕ ਤਰ੍ਹਾਂ ਦਾ ਗੰਦ ਵੀ ਪਿਆ ਹੋਇਆ। ਕੁਚੀਲ ਭੈੜਾ ਗੰਦਾ ਲੱਗ ਰਿਹਾ ਹੈ, ਗੰਦੀ ਥਾਂ ਤੇ ਪਿਆ ਵਸਦਾ ਹੈ। ਮੂੰਹ ਹੇਠਾਂ ਹੈ, ਕੁਚੀਲ ਬਣਿਆ ਹੋਇਆ, ਭਾਵ ਗੰਦਾ ਬਣਿਆ ਹੋਇਆ। ਉਸ ਵੇਲੇ ਬਿਕਲ, ਉਸ ਵੇਲੇ ਤੇਰੀ ਸ਼ਕਲ ਵੀ ਕੋਈ ਬਹੁਤੀ ਸੁੰਦਰ ਨਹੀਂ। ਨਰਕ ਘੋਰ ਗੁਬਾਰ, ਇਸ ਨਾ ਜਾਣ ਜਿਵੇਂ ਤੂੰ ਨਰਕ ਵਿੱਚ ਪਿਆ ਵਸਦਾ ਹੋਵੇ।
ਹਰ ਸਿਮਰਤ ਤੂੰ ਨਾ ਜਲ ਹੈ, ਮਨ ਤਨ ਉਰ ਧਾਰ।
ਵਾਹਿਗੁਰੂ ਦਾ ਨਾਮ ਜਪਦਿਆਂ ਤੂੰ ਉਸ ਵੇਲੇ ਨਹੀਂ ਜਲਦਾ, ਨਹੀਂ ਮਰਦਾ, ਪੇਟ ਦੀ ਇਹ ਤੈਨੂੰ ਨਹੀਂ ਸਾੜਦੀ, ਬਲਕਿ ਸਗੋਂ ਤੈਨੂੰ ਜੀਵਨ ਬਖਸ਼ ਰਹੀ ਹੈ।
ਬਿਖਮ ਥਨ ਹੋ ਜਿਨ ਰੱਖਿਆ, ਇਸ ਤਿਲ ਨਾ ਵਿਸਾਰ।
ਜਿਸ ਵਾਹਿਗੁਰੂ ਨੇ ਰਹਿਮਤ ਕਰਕੇ ਉਸ ਭੈੜੀ ਥਾਂ ਤੇ ਵੀ ਤੇਰੀ ਰੱਖਿਆ ਕੀਤੀ, ਭਾਈ ਹੁਣ ਤੂੰ ਉਸ ਨੂੰ ਕਿਉਂ ਵਿਸਾਰਦਾ ਹੈ? ਹੁਣ ਵੀ ਤੇ ਨਾਮ ਜਪਣਾ, ਹੁਣ ਵੀ ਤੇ ਵਾਹਿਗੁਰੂ ਨੂੰ ਯਾਦ ਕਰਨਾ, ਹੁਣ ਵੀ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਾਲੀ ਅਵਸਥਾ ਵਿੱਚ ਰਹੋ।
ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਸ ਹੈ ਜਨਮ ਹਾਰ।
ਭਾਈ ਚੇਤੇ ਰੱਖੀ, ਜੇ ਤੂੰ ਪ੍ਰਭੂ ਨੂੰ ਵਿਸਾਰ ਦੇਣੇ ਨਾ, ਤੈਨੂੰ ਕਦੇ ਸੁੱਖ ਨਹੀਂ ਮਿਲਦਾ, ਪਰ ਜੇ ਤੂੰ ਚੇਤੇ ਰੱਖੇ ਤਾਂ ਜ਼ਰੂਰ ਸੁੱਖ ਮਿਲੇਗਾ। ਸਤਿਗੁਰੂ ਪਾਤਸ਼ਾਹ ਆਖਦੇ ਨੇ, ਹਰ ਕਾ ਨਾਮ ਜਪਤ ਦੁੱਖ ਜਾਏ। ਵਾਹਿਗੁਰੂ ਦਾ ਨਾਮ ਜਪਦਿਆਂ ਨਾ ਸਾਰੇ ਦੁੱਖ ਚਲੇ ਜਾਂਦੇ ਨੇ, ਜ਼ਰੂਰ ਚਲੇ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦਾ ਨਾਮ ਇਹੋ ਜਿਹਾ ਹੈ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭ ਨੇ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਫਿਰ ਅਖੀਰ ਵਿੱਚ ਜਾ ਕੇ ਆਖਦੇ ਨੇ, ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਿਵਾਏ। ਪ੍ਰਭੂ ਦੇ ਨਾਮ ਵਿੱਚ ਇਹ ਬਲ ਹੈ, ਜ਼ਰੂਰ ਤੇਰੇ ਉੱਤੇ ਕਿਰਪਾ ਹੋ ਸਕਦੀ ਹੈ। ਆਓ ਹੁਣ ਆਪਾਂ ਕੁਝ ਛਿਨਣ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ, ਜੋ ਲੜੀਵਾਰ ਵਿਚਾਰ ਵਿੱਚੋਂ ਬਿਲਾਵਲ ਰਾਗ ਵਿੱਚ ਅੱਜ ਆਪਾਂ ਵਿਚਾਰਨ ਲੱਗੇ ਹਾਂ।
ਬਿਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨਿਸ਼ਾਨ।
ਚੱਲ ਗਈ ਲੜੀਵਾਰ ਵਿਚਾਰ ਵਿੱਚੋਂ ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 795 ਤੇ ਇਹ ਬਚਨ ਸੁਸ਼ੋਭਿਤ ਨੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ। ਸਤਿਗੁਰੂ ਆਖਦੇ ਨੇ, ਵਾਹਿਗੁਰੂ ਦੀ ਇਹ ਬੜੀ ਅਨੋਖੀ ਖੇਡ ਹੈ। ਵਾਹਿਗੁਰੂ ਆਪ ਹੀ ਨਾਮ ਰੂਪ ਹੋ ਕੇ ਸਾਨੂੰ ਨੇੜਤਾ ਬਖਸ਼ਦਾ। ਕਿਵੇਂ? ਦੇਖੋ, ਸੌਖਿਆ ਸਮਝ ਆ ਜਾਏਗਾ। ਸਿਆਣੇ ਵਿਦਵਾਨ ਆਖਦੇ ਨੇ, ਵਾਹਿਗੁਰੂ ਇੱਕ ਪਾਵਰ ਹਾਊਸ ਵਾਂਗ ਹੈ। ਅਸੀਂ ਅਸੀਂ ਛੋਟੇ ਛੋਟੇ ਜੀਵ ਇਸ ਤਰ੍ਹਾਂ ਜਾਣੋ ਇੱਕ ਨਿੱਕੇ ਜਿਹੇ ਬਣਬ ਵਾਂਗ ਜਗ ਪਵਾਂਗੇ ਜੇ ਮੁੜ ਕੇ ਪਾਵਰ ਹਾਊਸ ਨਾਲ ਸਾਡਾ ਸੰਪਰਕ ਹੁੰਦਾ ਹੈ ਤੇ ਜਦੋਂ ਬਲਬ ਬੁੱਝਿਆ ਹੋਵੇ ਅਸੀਂ ਕੀ ਕਰਦੇ ਹਾਂ ਅਸੀਂ ਸਿਰਫ ਲਿਆ ਕੇ ਨਾ ਉਸ ਦੇ ਪਲੱਗ ਨੂੰ ਸਾਕਟ ਵਿੱਚ ਲਗਾ ਦਿੰਦੇ ਹਾਂ ਸਾਨੂੰ ਨਹੀਂ ਪਤਾ ਲੱਗਦਾ ਪਰ ਅਸਲ ਵਿੱਚ ਉਸ ਵੇਲੇ ਲੱਗਦਿਆਂ ਸਾਰ ਉਸ ਨਿੱਕੇ ਜਿਹੇ ਬਲਬ ਦਾ ਸੰਬੰਧ ਪਾਵਰ ਹਾਊਸ ਨਾਲ ਜੁੜ ਜਾਂਦਾ ਹੈ ਬਸ ਮੈਂ ਪਾਵਰ ਹਾਊਸ ਨਾਲ ਜੁੜਦਿਆਂ ਸਾਰ ਨਾ ਉਹ ਕਾਲਾ ਜਿਹਾ ਦਿਸਣ ਵਾਲਾ ਭੈੜਾ ਜਿਹਾ ਦਿਸਣ ਵਾਲਾ ਬਲਬ ਵੀ ਚਮਕਾ ਮਾਰਨ ਲੱਗ ਪੈਂਦਾ ਹੈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਬਚਨ ਆਖਿਆ ਹੈ ਸਲੋਕ 12 ਤੇ ਵਧੀਕ ਵਿੱਚ ਸਤਿਗੁਰੂ ਆਖਦੇ ਨੇ ਪੱਬਰ ਤੋਂ ਹਰਿਆਵਲਾ ਕਬਲਾ ਕੰਚਨ ਵੰਨ ਕਹਿ ਬਖੜੇ ਸਰੇ ਉਹ ਕਾਲੀ ਹੋਈ ਆ ਦੇਹਰੀ ਨਾਨਕ ਮੈਂ ਤਨ ਭੰਗ ਬੜਾ ਸੋਹਣਾ ਦਿਸਦਾ ਸੈ ਐ ਪੱਬਰ ਐ ਤਾਲਾਬ ਬੜਾ ਸੋਹਣਾ ਤੇਰੇ ਵਿੱਚ ਬੜਾ ਸੋਹਣਾ ਤਰੋ ਤਾਜ਼ਾ ਪਾਣੀ ਸੀ ਪਰ ਹੁਣ ਛੜ ਕਿਉਂ ਗਿਆ ਸਤਿਗੁਰੂ ਆਪ ਹੀ ਜਵਾਬ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਜਾਣਾ ਪਾਣੀ ਨਾ ਲਹਾ ਜੇ ਛੇਤੀ ਮੇਰਾ ਸੰਗ ਸਤਿਗੁਰੂ ਆਖਦੇ ਨੇ ਇਹ ਸੋਹਣਾ ਤਾਜ਼ੇ ਪਾਣੀ ਦਾ ਭਰਿਆ ਹੋਇਆ ਤਲਾਬ ਟੁੱਬਾ ਚਿੱਕੜ ਇਸ ਲਈ ਬਣ ਗਿਆ ਕਿਉਂਕਿ ਇਸਨੇ ਆਪਣੇ ਮੂਲ ਸੋਮੇ ਵਗਦੇ ਹੋਏ ਪਾਣੀ ਨਾਲੋਂ ਆਪਣਾ ਸੰਬੰਧ ਤੋੜ ਲਿਆ ਹੈ ਜੇ ਅੱਜ ਮੁੜ ਕੇ ਇਹ ਸੜਿਆ ਹੋਇਆ ਤਲਾਬ ਵੀ ਮੁੜ ਆਪਣੇ ਮੂਲ ਸੋਮੇ ਨਾਲ ਸੰਬੰਧ ਜੋੜ ਲਵੇ ਨਾ ਮੁੜ ਤਰੋ ਤਾਜ਼ਾ ਹੋ ਜਾਏਗਾ ਪਾਵਰਾ ਉਸ ਨਾਲ ਜੁੜਨਾ ਢੰਗ ਕੀ ਹੈ ਤਰੀਕਾ ਕੀ ਹੈ ਸਿਰਫ ਤੇ ਸਿਰਫ ਯਾਦ ਉਸੇ ਯਾਦ ਨੂੰ ਨਾ ਅਸੀਂ ਸੌਖੇ ਲਫ਼ਜ਼ਾਂ ਵਿੱਚ ਸਿਮਰਨ ਆਖਦੇ ਹਾਂ ਸਿਮਰਨ ਬੜਾ ਮਹੱਤਵਪੂਰਨ ਹੈ ਅਫਸੋਸ ਇਸ ਗੱਲ ਦਾ ਹੈ ਇਹ ਨਾ ਸੌਖਾ ਨਾ ਬਈ ਸਾਨੂੰ ਵਿਸ਼ਵਾਸ ਜਿਵੇਂ ਵੀ ਹੁੰਦਾ ਬਈ ਸਿਰਫ ਆ ਥੋੜ੍ਹੀ ਦੇਰ ਲਈ ਨਾਮ ਜਪਣ ਨਾਲ ਵੀ ਮੇਰਾ ਜੀਵਨ ਸੌਰ ਜਾਏਗਾ ਮੈਨੂੰ ਸੁੱਖ ਮਿਲ ਜਾਏਗਾ ਜ਼ਰੂਰ ਮਿਲ ਜਾਏਗਾ ਸਤਿਗੁਰੂ ਆਖਦੇ ਨੇ ਵੇਖੋ ਵਾਹਿਗੁਰੂ ਆਪ ਹੀ ਸ਼ਬਦ ਰੂਪ ਹੋ ਕੇ ਆਪ ਹੀ ਆਪਣੀ ਯਾਦ ਬਖਸ਼ਦਾ ਤੇ ਜਿਹੜਾ ਉਸਨੂੰ ਯਾਦ ਕਰਦਾ ਫਿਰ ਆਪ ਹੀ ਉਹਦੇ ਮੱਥੇ ਉੱਤੇ ਪ੍ਰਵਾਨਗੀ ਦਾ ਨਿਸ਼ਾਨ ਬਣ ਜਾਂਦਾ ਹੈ ਥੋੜ੍ਹੇ ਦਿਨ ਪਹਿਲਾਂ ਇੱਕ ਸੱਜਣ ਆਖਣ ਲੱਗੇ ਪ੍ਰਵਾਨਗੀ ਦਾ ਨਿਸ਼ਾਨ ਬਣ ਜਾਂਦਾ ਇਸ ਗੱਲ ਦਾ ਪ੍ਰੂਫ ਕੀ ਹੈ ਮੈਂ ਕਿਹਾ ਦੇਖੋ ਤੁਸੀਂ ਸਿਆਣੇ ਹੋ ਕਦੇ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਿਆਂ ਤੁਸੀਂ ਵੀਜ਼ਾ ਲਿਆ ਹੋਵੇਗਾ ਥੋੜ੍ਹੀ ਦੇਰ ਪਹਿਲਾਂ ਤੱਕ ਨਾ ਸਟਿੱਕਰ ਵੀਜ਼ਾ ਹੁੰਦਾ ਸੀ ਵੀ ਤੁਹਾਡੇ ਪਾਸਪੋਰਟ 'ਚ ਲਗਾ ਦਿੰਦੇ ਸਨ ਹੁਣ ਸਟਿੱਕਰ ਵੀਜ਼ਾ ਨਹੀਂ ਹੁਣ ਇਲੈਕਟ੍ਰੋਨਿਕ ਵੀਜ਼ਾ ਅਤੇ ਇਲੈਕਟ੍ਰੋਨਿਕ ਵੀਜ਼ਾ ਕੀ ਹੈ ਕਿਸੇ ਕੋਲ ਕੋਈ ਕਾਗਜ਼ ਪੱਤਰ ਨਹੀਂ ਪਰ ਉਹ ਵਾਲਾ ਤੁਹਾਡੇ ਪਾਸਪੋਰਟ ਨੰਬਰ ਨਾਲ ਅਟੈਚ ਕਰ ਦਿੱਤਾ ਗਿਆ ਜਿਵੇਂ ਹੀ ਆਫੀਸਰ ਤੁਹਾਡੇ ਉਸ ਇਮੀਗ੍ਰੇਸ਼ਨ ਵਾਲੇ ਪਾਸਪੋਰਟ ਨੂੰ ਜਿਵੇਂ ਹੀ ਪਾਏਗਾ ਨਾ ਉਸ ਮਸ਼ੀਨ ਵਿੱਚ ਮਸ਼ੀਨ ਨੇ ਆਪੇ ਪੜ ਲੈਣੇ ਦੇ ਕੋਲ ਵੀਜ਼ਾ ਹੈਗਾ ਕਿ ਨਹੀਂ ਹੈਗਾ ਇਹੋ ਹੀ ਨਿਸ਼ਾਨ ਹੈ ਵੀਜ਼ਾ ਕੀ ਹੈ ਪ੍ਰਵਾਨਗੀ ਦਾ ਨਿਸ਼ਾਨ ਲੰਘ ਆਉਣ ਦੀ ਆਗਿਆ ਸਤਿਗੁਰੂ ਆਖਦੇ ਨੇ ਵਾਹਿਗੁਰੂ ਆਪ ਹੀ ਸ਼ਬਦ ਰੂਪ ਹੋ ਕੇ ਆਪ ਹੀ ਪ੍ਰਵਾਨਗੀ ਦਾ ਨਿਸ਼ਾਨ ਬਖਸ਼ਦਾ ਆਪ ਹੀ ਆਪਣੇ ਦਰ ਦਾਖਲ ਹੋਣ ਦੀ ਪ੍ਰਵਾਨਗੀ ਦਾ ਨਿਸ਼ਾਨ ਦੇ ਦਿੰਦਾ
ਆਪੇ ਸੁਰਤਾ ਆਪੇ ਜਾਨ
ਆਪ ਹੀ ਉਹ ਆਪਣੇ ਜੀਵਨ ਦੀਆਂ ਗੱਲਾਂ ਭਾਵ ਅਰਦਾਸਾਂ ਸੁਣਨ ਵਾਲਾ ਹੈ ਤੇ ਆਪ ਹੀ ਉਹਨਾਂ ਨੂੰ ਜਾਣਨ ਵਾਲਾ ਹੈ
ਆਪੇ ਘਰ ਘਰ ਵੇਖਾ ਤਾਣ
ਵਾਹਿਗੁਰੂ ਆਪ ਹੀ ਆਪਣੇ ਤਾਣ ਨੂੰ ਇਸ ਜਗਤ ਵਿੱਚ ਕਰਕੇ ਵੇਖਦਾ ਹੈ
ਤੂੰ ਦਾਤਾ ਨਾਮ ਪਰਵਾਨ
ਹੇ ਮੇਰੇ ਵਾਹਿਗੁਰੂ ਤੂੰ ਦਾਤਾ ਹੈ ਅਤੇ ਤੇਰੇ ਨਾਮ ਦੁਆਰਾ ਹੀ ਤੇਰੇ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ
ਐਸਾ ਨਾਮ ਨਿਰੰਜਨ ਦੇਓ
ਸੱਚਮੁੱਚ ਪ੍ਰਭੂ ਦਾ ਨਾਮ ਇਹੋ ਜਿਹਾ ਜਿਹੜਾ ਪ੍ਰਵਾਨਗੀ ਕਰਵਾ ਦਿੰਦਾ ਹੈ ਨਿਰੰਜਨ ਵਾਹਿਗੁਰੂ ਦਾ ਮਹਾਂਦੇਵ ਭਾਵ ਪ੍ਰਕਾਸ਼ ਰੂਪ ਵਾਹਿਗੁਰੂ ਦਾ ਨਾਮ ਇਹੋ ਜਿਹਾ ਜਿਹੜਾ ਵਾਹਿਗੁਰੂ ਦੇ ਦਰ ਪ੍ਰਵਾਨ ਕਰਵਾ ਦਿੰਦਾ ਹੈ
ਹਉ ਜਾਚਕ ਤੂੰ ਅਲਖ ਅਭੇ
ਵਾਹਿਗੁਰੂ ਮੈਂ ਤੇਰੇ ਦਰ ਦਾ ਮੰਗਤਾ ਤੂੰ ਅਲਖ ਅਭੇ ਮਾਲਕ ਹਰ ਵੇਲੇ ਦਾਤਾਂ ਦੇਣ ਵਾਲਾ ਮੈਂ ਇਸ ਲਈ ਤੇਰੇ ਦਰ ਤੋਂ ਮੰਗ ਰਿਹਾ ਹਾਂ
ਰਹਾਉ ਮਾਇਆ ਮੋਹ ਧਰ ਕਟੀ ਨਾਰ
ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਤਰਕਟੀ ਨਾਰ ਵਰਗਾ ਹੈ ਤਰਕਟੀ ਨਾਰ ਭਾਵ ਮਾੜੇ ਜੀਵਨ ਵਾਲੀ ਔਰਤ ਉਸਦਾ ਕੀ ਲਿਖੇ ਮਾਂ ਮਾਇਆ ਦਾ ਮੋਹ ਮਾੜੇ ਜੀਵਨ ਵਾਲੀ ਔਰਤ ਦੇ ਪਿਆਰ ਵਰਗਾ ਹੈ ਭਾਵ ਜਿਵੇਂ ਮਾੜੇ ਜੀਵਨ ਵਾਲੀ ਔਰਤ ਦਾ ਪਿਆਰ ਵੀ ਮਨੁੱਖ ਨੂੰ ਖੁਆਰ ਹੀ ਕਰਦਾ ਹੈ, ਦੁਖੀ ਹੀ ਕਰੇਗਾ, ਕਦੇ ਉਸ ਨੂੰ ਮਾਣ ਸਨਮਾਨ ਇੱਜ਼ਤ ਨਹੀਂ ਦਿਵਾ ਸਕਦਾ। ਇਸੇ ਤਰ੍ਹਾਂ ਮਾਇਆ ਤੇ ਮੋਹ ਵਾਲੀ ਗੱਲ ਵੀ ਮਨੁੱਖ ਨੂੰ ਸਦਾ ਗੁਲਾਮੀ ਤੇ ਦੁੱਖ ਹੀ ਦੇਵੇਗੀ, ਸੁੱਖ ਨਹੀਂ ਦੇ ਸਕਦੀ।
ਭੁੰਡੀ ਕਾਮਣ ਕਾਮਣ ਯਾਰ,
ਇਸ ਤਰ੍ਹਾਂ ਜਾਣੋ ਕਿ ਮਾਇਆ ਦਾ ਮੋਹ ਵੀ ਕਿਸੇ ਬੁਰੇ ਭਾਵ ਵਾਲੀ ਔਰਤ ਦੇ ਪਿਆਰ ਵਾਂਗ ਹੀ ਹੈ।
ਰਾਜ ਰੂਪ ਝੂਠਾ ਦਿਨ ਚਾਰ,
ਜਿਸ ਮਾਇਆ ਦੇ ਭਾਵ ਰਾਜ ਦੇ ਰੂਪ ਦੇ ਮੋਹ ਵਿੱਚ ਤੂੰ ਸਾਰੀ ਜ਼ਿੰਦਗੀ ਗਵਾ ਜਾਂਦਾ, ਸਤਿਗੁਰੂ ਆਖਦੇ ਨੇ ਤੇ ਕਦੇ ਵੀ ਤੇਰੇ ਨਾਲ ਨਹੀਂ ਚੱਲਦੇ, ਯਕੀਨ ਜਾਣਿਓ। ਮੈਂ ਸੁੰਦਰ ਚਿਹਰਿਆਂ ਨੂੰ ਵੀ ਸਿਰਫ ਕੁਝ ਸਾਲਾਂ ਬਾਅਦ ਝੁਲਸੇ ਹੋਏ ਕੁਰੂਪ ਹੋਏ ਵੇਖਿਆ। ਭਗਤ ਫਰੀਦ ਸਾਹਿਬ ਆਖਦੇ ਨੇ ਨਾ, ਫਰੀਦਾ ਜਿਨ ਲੋਇਣ ਜਗ ਮੋਇਆ, ਸੋ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੇ ਆਸੇ ਪੰਖੀ ਸੂਏ ਬਹਿਠ। ਐਡੀਆਂ ਸੋਹਣੀਆਂ ਅੱਖਾਂ ਸਨ, ਐਡੀਆਂ ਕੋਮਲ ਅੱਖਾਂ ਸਨ, ਕਿਤੇ ਕੱਜਲ ਦੀ ਰੇਖ ਵੀ ਨਹੀਂ ਸਨ ਸਹਿੰਦੀਆਂ। ਪਰ ਭਗਤ ਸਾਹਿਬ ਆਖਦੇ ਨੇ ਮੌਤ ਹੋ ਗਈ, ਹੁਣ ਸੋਹਣੀਆਂ ਅੱਖਾਂ ਨਹੀਂ ਰਹੀਆਂ, ਸਗੋਂ ਉਹਨਾਂ ਸੋਹਣੀਆਂ ਅੱਖਾਂ ਵਾਲੀ ਥਾਂ ਵਿੱਚ ਮੈਂ ਮਨੁੱਖੀ ਖੋਪੜੀ ਵਿੱਚ ਪੰਛੀਆਂ ਨੂੰ ਆਂਡੇ ਦਿੰਦਿਆਂ, ਜਾਨਵਰ ਜੀਵ ਦਿੰਦਿਆਂ ਵੇਖਿਆ। ਸੱਚਮੁੱਚ ਇਸ ਰੂਪ ਨੇ ਸਦੀਵੀ ਨਹੀਂ ਰਹਿਣਾ, ਮਨੁੱਖ ਕਿਉਂ ਇਸ ਮਗਰ ਲੱਗ ਕੇ ਖੁਆਰ ਹੁੰਦਾ ਹੈ?
ਨਾਮ ਮਿਲੈ ਚਾਨਣ ਅੰਧਿਆਰ,
ਪਰ ਇਸ ਅੰਧੇਰੇ ਵਿੱਚ ਸਿਰਫ ਤੇ ਸਿਰਫ ਵਾਹਿਗੁਰੂ ਦਾ ਨਾਮ ਹੀ ਐਸਾ ਚਾਨਣ ਹੈ, ਜੇ ਮਿਲ ਜਾਏ ਜੀਵਨ ਸਫਲ ਹੋ ਜਾਂਦਾ ਹੈ।
ਚੱਖ ਛੋਡੀ ਸਹਿਸਾ ਨਹੀਂ ਕੋਏ,
ਇਹਨਾਂ ਬਚਨਾਂ ਦਾ ਉਚਾਰਨ ਤੇ ਅਰਥ ਬੜੇ ਧਿਆਨ ਨਾਲ। ਚੱਖ ਛੋਡੀ ਅੰਗਰੇਜ਼ੀ ਵਿੱਚ ਅਰਥ ਕੀਤੇ ਗਏ ਆਈ ਹੈਵ ਆਲਰੇਡੀ ਟੇਸਟਡ ਐਂਡ ਰੀਨਾਊਂਸਡ, ਮੈਂ ਚੱਖ ਲਿਆ ਤੇ ਤਿਆਗ ਦਿੱਤਾ। ਨਹੀਂ, ਚੱਖ ਛੋਡੀ ਤਾਂ ਇਹ ਇੱਥੇ ਤਾਂ ਭਾਵ ਇਹ ਚੱਲ ਗਿਆ, ਪੰਜਾਬੀ ਦਾ ਲਫ਼ਜ਼ ਹੈ ਜੀ ਆਖਣੇ, ਮੈਂ ਤੇ ਕੰਮ ਕਰ ਛੱਡਿਆ। ਹੁਣ ਕਰ ਛੱਡਿਆ ਦਾ ਮਤਲਬ ਕਰ ਲਿਆ ਹੁੰਦਾ, ਕਰਕੇ ਛੱਡ ਦਿੱਤਾ ਨਹੀਂ ਹੁੰਦਾ, ਤਿਆਗ ਦਿੱਤਾ ਨਹੀਂ ਹੁੰਦਾ। ਚੱਖ ਛੋਡੀ, ਚੰਗੀ ਤਰ੍ਹਾਂ ਚੱਖ ਲਿਆ, ਵੇਖ ਲਿਆ, ਪਰਖ ਲਿਆ ਕਿ ਸਹਿਸਾ ਨਹੀਂ ਕੋਈ, ਮੈਨੂੰ ਹੁਣ ਕੋਈ ਸਹਿਸਾ ਕੋਈ ਸ਼ੰਕਾ ਨਹੀਂ ਰਿਹਾ, ਚੰਗੀ ਤਰ੍ਹਾਂ ਪਰਖ ਲਿਆ ਕਿ
ਬਾਪ ਦਿਸੈ ਵੇ ਜਾਤ ਨਾ ਹੋਏ।
ਜਿਹੜਾ ਜੀਵ ਆਪਣੇ ਬਾਪ ਨਾਲ ਜੁੜਿਆ ਹੋਵੇ, ਭਾਵ ਜਿਸ ਦਾ ਬਾਪ ਉਸਦੇ ਨਾਲ ਦਿਸਦਾ ਹੋਵੇ, ਉਸ ਨੂੰ ਫਿਰ ਦੁਨੀਆਂ ਵਿੱਚ ਕੋਈ ਮਾੜਾ ਨਹੀਂ ਆਖਦਾ। ਪਿਓ ਵਾਲੇ ਨੂੰ ਤਾਂ ਸਾਰੇ ਜਣੇ ਸਤਿਕਾਰ ਦੇਣਗੇ, ਭਾਵ ਹੇ ਜੀਵ, ਹੇ ਜੀਵ ਆਤਮਾ, ਵਾਹਿਗੁਰੂ ਤੇਰਾ ਪਿਤਾ ਹੈ, ਤੂੰ ਵਾਹਿਗੁਰੂ ਦੇ ਨਾਲ ਹੋ ਤਾਂ ਕਿ ਜਗਤ ਵਿੱਚ ਤੈਨੂੰ ਸਨਮਾਨ ਮਿਲੇ।
ਏਕੇ ਕੋ ਨਾਹੀ ਭਾਉ ਕੋਏ,
ਜਿਹੜਾ ਇੱਕ ਪ੍ਰਭੂ ਨਾਲ ਜੁੜਿਆ ਹੈ ਉਸਨੂੰ ਕੋਈ ਭਾਉ ਨਹੀਂ ਵਿਆਪਦਾ।
ਕਰਤਾ ਕਰੇ ਕਰਾਵਾ ਸੋਏ,
ਕਰਤਾ ਆਪ ਹੀ ਕਰਮ ਕਰਵਾਉਣ ਵਾਲਾ ਹੈ ਤੇ ਆਪ ਹੀ ਰਹਿਮਤ ਕਰਕੇ ਜੀਵਨ ਸਫਲ ਬਣਾਉਂਦਾ ਹੈ।
ਸ਼ਬਦ ਮੋਏ ਮਨ ਮਨ ਤੇ ਮਾਰਿਆ,
ਜਿਹੜੇ ਜੀਵ ਸ਼ਬਦ ਦੁਆਰਾ ਭਾਵ ਗੁਰੂ ਕੀ ਸਿੱਖਿਆ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ, ਭਾਵ ਗੁਰੂ ਦੀ ਸਿੱਖਿਆ ਮੁਤਾਬਕ ਤੁਰੇ, ਭਾਵੇਂ ਮਨ ਤੇ ਕੁਝ ਹੋਰ ਕਰਦਾ ਸੀ, ਮਨ ਤੇ ਕੁਝ ਹੋਰ ਲਲਚਾਉਂਦਾ। ਬੜੇ ਪਿਆਰੇ ਬੋਲ ਨੇ, ਮਨ ਲੋਚਿਆ ਬੁਰਿਆਈਆਂ, ਗੁਰਸ਼ਬਦੀ ਇਹ ਮਨ ਹੋੜੀ ਹੈ, ਗੁਰਸ਼ਬਦੀ ਇਹ ਮਨ ਹੋੜੀਆ ਹੀ ਮਨ ਮਾਰਨਾ ਹੈ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣਾ ਮਨ ਮਾਰ ਲਿਆ।
ਹਾਕ ਰਹੇ ਮਨ ਸਾਚੈ ਤਾਰਿਆ,
ਜਿਨ੍ਹਾਂ ਨੇ ਆਪਣਾ ਮਨ ਬੁਰਾਈ ਵੱਲੋਂ ਰੋਕ ਲਿਆ ਤੇ ਸੱਚੇ ਪ੍ਰਭੂ ਨਾਲ ਜੁੜੇ ਰਹੇ।
ਅਵਰ ਨਾ ਸੂਜੈ ਗੁਰ ਕੋ ਵਾਰਿਆ,
ਮੈਂ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਵਰਗਾ ਮੈਨੂੰ ਹੋਰ ਕੋਈ ਨਹੀਂ ਸੁਝਦਾ, ਭਾਵ ਮੇਰਾ ਗੁਰੂ ਸੁਪਰੀਮ ਹੈ, ਮਹਾਨ ਹੈ, ਉੱਚਾ, ਜਿਹੜਾ ਰਹਿਮਤ ਕਰਕੇ ਇਹੋ ਜਿਹਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
ਨਾਨਕ ਨਾਮ ਰੱਤੇ ਨਿਸਤਾਰਿਆ,
ਸੱਚਮੁੱਚ ਨਿਸਤਾਰਾ ਹੋ ਜਾਏਗਾ, ਪਾਰ ਲੰਘ ਜਾਵਾਂਗੇ, ਪਰ ਵਾਹਿਗੁਰੂ ਦੇ ਨਾਮ ਵਿੱਚ ਰੰਗੀ ਜਗੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਇਤਨੇ ਬਚਨ ਸਵੀਕਾਰ ਕਰ ਲੈਣੇ। ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਣ ਲਈ ਮੈਂ ਆਪ ਸਰਬੱਤ ਪਾਸੋਂ ਖਿਮਾ ਚਾਹੁੰਦਾ। ਦੂਰ ਵਿਦੇਸ਼ ਵਿੱਚ ਵਸਦਿਆਂ ਹਰ ਵੇਲੇ ਮਨ ਵਿੱਚ ਨਾ ਇੱਕ ਤੜਪ ਬਣੀ ਰਹਿੰਦੀ ਹੈ, ਪਤਾ ਨਹੀਂ ਕਦੋਂ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਹੋਣਗੇ, ਪਤਾ ਨਹੀਂ ਕਦੋਂ ਗੁਰੂ ਕੇ ਪਾਵਨ ਸਥਾਨ ਦੇ ਦਰਸ਼ਨ ਹੋਣਗੇ। ਮੈਂ ਆਪਣੇ ਆਪ ਨੂੰ ਵਡਭਾਗਾ ਜਾਣਦਾ ਜੋ ਸਦਾ ਹੀ ਆਦਰਯੋਗ ਸਿੰਘ ਸਾਹਿਬਾਨ ਕਿਰਪਾ ਕਰਦੇ ਨੇ, ਪਿਆਰ ਕਰਦੇ ਨੇ, ਉਤਸ਼ਾਹ ਦਿੰਦੇ ਨੇ, ਆਪ ਆਸੀਸ ਦੇ ਕੇ ਹੁਕਮ ਕਰਦੇ ਨੇ, ਤੁਸੀਂ ਗੁਰੂ ਨੂੰ ਸੰਗਤ ਗੁਰੂ ਕੀ ਸੰਗਤ ਨੂੰ ਗੁਰੂ ਕੇ ਬਚਨ ਸੁਣਾਓ। ਮੈਂ ਆਪ ਸਾਰਿਆਂ ਦਾ ਸੂਹ ਸਿੰਘ ਸਾਹਿਬਾਨ ਦਾ ਸੂਹ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦੀ ਹਾਂ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਿਆ ਜੇ। ਜ਼ਿੰਦਗੀ ਰਹੀ ਮੌਕਾ ਬਣਿਆ ਫਿਰ ਆਪ ਦੀ ਸੇਵਾ ਕਰਦਿਆਂ ਹੋਇਆ ਮੈਨੂੰ ਖੁਸ਼ੀ ਪ੍ਰਤੀਤ ਹੋਵੇਗੀ। ਪਿਆਰ ਸਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਸਭ ਦੇ ਮੋਏ ਮਨ ਮਨ ਤੇ ਮਾਰਿਆ, ਥਾਕ ਰਹੇ ਮਨ ਸਾਚਾ ਤਾਰਿਆ, ਅਵਰ ਨਾ ਸੁਖ